मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
आपको पर्सनल सपोर्ट वर्कर क्यों बनना चाहिए? दूसरों के जीवन में बदलाव लाने के लिए। केवल 5 महीनों में अपना सर्टिफिकेट प्राप्त करें और केयर के क्षेत्र में अपना करियर शुरू करें। अधिक जानने के लिए ontario.ca/go-psw पर जाइए। इसके लिए अदायगी ओंटारियो सरकार द्वारा की गई है।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गार्लिक कीजी, सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
پڑھ پڑھ عالم فاضل ہوئوں کدے اپنے آپ نو پڑھیا ہی نہیں, ਜਾ ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਇਤਵਾਰ ਦੀ ਹਰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿਚ ਪੇਸ਼ ਹੁੰਦਾ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕਦੇ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹ ਪ੍ਰਾਪਰਟੀ ਤੁਹਾਡਾ ਘਰ ਹੋ ਸਕਦਾ, ਤੁਹਾਡੀ ਦੁਕਾਨ ਹੋ ਸਕਦੀ ਹੈ, ਗੈਸ ਸਟੇਸ਼ਨ ਹੋ ਸਕਦਾ, ਫਾਰਮ ਹਾਊਸ ਹੋ ਸਕਦਾ, ਕੁਛ ਵੀ ਹੋਵੇ, ਜਾਂ ਖਰੀਦੋਗੇ ਜਾਂ ਵੇਚੋਗੇ, ਇਹ ਤਾਂ ਸਾਨੂੰ ਕਰਨਾ ਪੈਂਦਾ ਤੇ ਉਹਦੇ ਲਈ ਇੱਕ ਰੀਅਲ ਸਟੇਟ ਦੇ ਏਜੰਟ ਦੀ ਜ਼ਰੂਰਤ ਪੈਂਦੀ ਹੈ। ਰੀਅਲ ਸਟੇਟ ਦੇ ਏਜੰਟ ਕੀ ਕਰਦਾ, ਦੋਨਾਂ ਬੰਦਿਆਂ ਨਾਲ ਜਿਹਨੇ ਖਰੀਦਣੀ ਹੈ ਤੇ ਵੇਚਣੀ ਹੈ ਉਹਨਾਂ ਨਾਲ ਗੱਲਬਾਤ ਕਰਾ ਕੇ ਫਾਈਨਲ ਕਰਾ ਦਿੰਦਾ ਤੇ ਵਿੱਚੋਂ ਆਪਣੀ ਚੁੰਗੀ ਕੱਢ ਲੈਂਦਾ, ਜਿਹਨੂੰ ਆਪਾਂ ਕਮਿਸ਼ਨ ਕਹਿੰਦੇ ਹਾਂ। ਕਮਿਸ਼ਨ ਜਦੋਂ ਅਸੀਂ ਕੈਨੇਡਾ ਚ ਆਏ ਸੀ ਉਦੋਂ ਵੀ ਓਨੀ ਸੀ ਤੇ ਅੱਜ ਵੀ ਓਨਾ ਹੀ ਆ, ਪਰ ਰੇਟ ਜਿਹੜੇ ਹੈ ਕੀਮਤਾਂ ਜਿਹੜੀਆਂ ਉਹਦੀਆਂ ਬਹੁਤ ਜ਼ਿਆਦਾ 10 ਗੁਣਾ ਵੱਧ ਗਈਆਂ ਨੇ। ਸੋ ਜਿੱਥੇ ਰੀਅਲ ਸਟੇਟ ਦਾ ਏਜੰਟ ਪਹਿਲਾਂ $2,000-4,000 ਬਣਾਉਂਦਾ ਸੀ, ਹੁਣ $40,000-50,000-50,000 ਵੀ ਬਣਾਉਂਦੇ ਨੇ। ਸੋ ਪੈਸਾ ਇੱਕ ਐਡੀ ਵੱਡੀ ਤਾਕਤ ਹੈ, ਪੈਸੇ ਕਰਕੇ ਲੋਕ ਇਮਾਨਦਾਰੀ ਤੋਂ ਥੋੜਾ ਜਿਹਾ ਹਟਦੇ ਆ ਰਹੇ ਨੇ, ਗੱਲਾਂ ਬਾਤਾਂ ਚ ਲਿਜਾਉਂਦੇ ਨੇ, ਪੈਸੇ ਦੇ ਮਗਰ ਜ਼ਿਆਦਾ ਭੱਜਦੇ ਨੇ, ਕੋਈ ਐਥਿਕਸ ਕੁਛ ਬੰਦਿਆਂ ਚ ਹੈ, ਬਾਕੀ ਸਭ ਭੰਬਲ ਭੂਸੇ ਚ ਪਾਉਂਦੇ ਨੇ। ਤੇ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਸਾਡੇ ਨਾਲ ਠੱਗੀ ਵੱਜ ਗਈ, ਸਾਡਾ ਤਾਂ ਇੰਨਾ ਕਲੋਜ਼ ਰਿਸ਼ਤੇਦਾਰ ਸੀ, ਸਾਡਾ ਭੈਣ ਭਰਾ ਸੀ, ਸਾਡੀ ਉਹ ਸਤਸੰਗ ਚ ਜਾਂਦਾ ਸੀਗਾ, ਮੈਨੂੰ ਤਾਂ ਪਹਿਲਾਂ ਵਧੀਆ ਗੱਲਾਂ ਕਰਦਾ ਸੀ, ਫੇਰ ਪਛਤਾਉਣ ਦਾ ਕੀ ਫਾਇਦਾ? ਸੋ ਇਸ ਕਰਕੇ ਮੈਂ ਤੁਹਾਨੂੰ ਹਮੇਸ਼ਾ ਹੀ ਬੇਨਤੀ ਕਰਦਾ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਤੁਸੀਂ ਉਹਦੇ ਨਾਲ ਫਾਈਨਲ ਡੀਲ ਨਾ ਕਰੋ। ਉਹਨਾਂ ਨੇ ਆਉਣਾ, ਉਹਨਾਂ ਦਾ ਫਾਇਦਾ, ਸਾਡੇ ਤੇ ਕੋਈ ਅਸਾਨ ਨਹੀਂ। ਤੁਸੀਂ ਇਸ ਕਰਕੇ 2-3-4-5 ਬੰਦਿਆਂ ਨੂੰ ਬੁਲਾਓ, ਆਪਣੇ ਸਮੇਂ ਦੇ ਮੁਤਾਬਕ ਆਓ, ਉਹਨਾਂ ਨਾਲ ਗੱਲਬਾਤ ਕਰੋ, ਉਸ ਤੋਂ ਬਾਅਦ ਜੱਜਮੈਂਟ ਕਰੋ ਕਿ ਤੁਹਾਡੇ ਲਈ ਕਿਹੜਾ ਫਾਇਦੇਮੰਦ ਹੈ, ਕਿਹੜਾ ਸੱਚ ਬੋਲਦਾ, ਕਿਹਨੂੰ ਨੌਲੇਜ ਵੀ ਹੈਗੀ ਕਿ ਨਹੀਂ ਹੈਗੀ। ਕਿਉਂਕਿ ਅੱਜ ਕੱਲ੍ਹ ਲਿਸਟਿੰਗ ਕਰਨੀ ਬੜੀ ਆਸਾਨ ਹੈ, ਜਦੋਂ ਲਿਸਟਿੰਗ ਕਰਕੇ ਬਾਰਗੇਨਿੰਗ ਕਰਨੀ ਪੈਂਦੀ ਹੈ, ਡੀਲ ਕਰੀ, ਉਦੋਂ ਕੱਖ ਨਹੀਂ ਪਤਾ ਹੁੰਦਾ ਵੀ ਕਿਵੇਂ ਗੱਲ ਕਰੀਏ। ਉਹ ਹਰੇਕ ਬੰਦੇ ਦੇ ਕੋਲ ਪਰਸਨੈਲਿਟੀ ਨਹੀਂ ਹੁੰਦੀ। ਸੋ ਇਸ ਕਰਕੇ ਮੈਂ ਕਹਿਣਾ ਹੁੰਦਾ ਵੀ 3-4-5 ਬੰਦਿਆਂ ਨੂੰ ਬੁਲਾ ਲਓ, ਉਸ ਤੋਂ ਬਾਅਦ ਡਿਸਾਈਡ ਕਰੋ ਕਿ ਤੁਹਾਡੇ ਲਈ ਇਹਨਾਂ ਸਾਰਿਆਂ ਵਿੱਚੋਂ ਕਿਹੜਾ ਵਧੀਆ। ਜੇ ਪਹਿਲਾ ਵਧੀਆ ਪਹਿਲੇ ਨੂੰ ਦੇ ਦਿਓ। ਸੋ ਉਹਦੇ ਲਈ ਮੈਂ ਇੱਕ ਨਾਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ। ਕੋਈ ਪੇਡ ਐਡਵਰਟਾਈਜ਼ਮੈਂਟ ਨਹੀਂ, ਨਾ ਹੀ ਕਦੇ ਅੱਜ ਤੱਕ ਮੈਂ, ਕਦੇ ਵੀ ਕਿੰਨੇ ਸਾਲ ਹੋ ਗਏ ਕਰਦੇ ਨੂੰ, ਕਦੇ ਵੀ ਮੈਂ ਐਡਵਰਟਾਈਜ਼ਮੈਂਟ ਨਾ ਪੇਡ ਕੀਤੀ ਹੈ, ਨਾ ਵੈਸੇ ਕੀਤੀ ਹੈ, ਨਾ ਹੀ ਅਰਫਾ ਜੀ ਨੇ ਸਪੈਸ਼ਲੀ ਮੈਨੂੰ ਕਿਹਾ ਵੀ ਤੁਸੀਂ ਕਰੋ ਜਾਂ ਨਾ ਕਰੋ। ਸੋ ਮੈਨੂੰ ਕਿਉਂਕਿ ਉਹ ਵਧੀਆ ਲੱਗੇ ਨੇ, ਮੈਂ ਡੀਲ ਕਰਕੇ ਦੇਖੀ, ਇਸ ਕਰਕੇ ਮੇਰਾ ਫਰਜ਼ ਬਣਦਾ ਵੀ ਕ੍ਰਿਟੀਸਾਈਜ਼ ਕਰਨ ਦਾ ਬਹੁਤ ਆਸਾਨ ਹੈ, ਪਰ ਸਾਨੂੰ ਜੇ ਕੋਈ ਚੰਗੀਆਂ ਗੱਲਾਂ ਨੇ ਉਹਦੇ ਬਾਰੇ ਵੀ ਸਾਨੂੰ ਦੱਸਣਾ ਚਾਹੀਦਾ। ਸੋ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰ ਲਓ, ਉਹਨਾਂ ਨਾਲ ਗੱਲਬਾਤ ਕਰੋ, ਜੇ ਬਹੁਤ ਵਧੀਆ ਲੱਗਦੇ ਨੇ ਦੇ ਦਿਓ, ਨਹੀਂ ਮੈਂ ਕਦੋਂ ਕਹਿੰਦਾ ਉਹਨਾਂ ਨੂੰ ਦਿਓ, ਤੁਸੀਂ ਹੋਰਾਂ ਨੂੰ ਦੇ ਦਿਓ। ਸੋ ਜੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਫੋਨ ਚਾਹੀਦਾ, ਫੋਨ ਉਹਨਾਂ ਦਾ ਹੈਗਾ 6497-8462-45। ਇਹ ਉਹਨਾਂ ਦਾ ਫੋਨ ਨੰਬਰ ਹੈ, ਗੱਲਬਾਤ ਕਰ ਲਓ, ਸਾਰਿਆਂ ਨਾਲ ਗੱਲਬਾਤ ਕਰੋ ਸਮੇਂ ਦੇ ਮੁਤਾਬਕ, ਜਿੱਥੇ ਤੁਹਾਨੂੰ ਫਿਰ ਚੰਗਾ ਲੱਗਦਾ, ਜਿਹੜਾ ਤੁਹਾਡੇ ਲਈ ਵਧੀਆ ਉਹਨੂੰ ਤੁਸੀਂ ਕੰਮ ਦੇ ਦਿਓ। ਪਰ ਇਹ ਮੈਨੂੰ ਪਤਾ ਕਿ ਜੇ ਤੁਸੀਂ ਇਹਨਾਂ ਨਾਲ ਡੀਲ ਕਰੋਗੇ ਨਿਰਾਸ਼ ਨਹੀਂ ਹੋਵੋਗੇ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ, ਆਪਾਂ ਅਕਸਰ ਅੱਜ ਕੱਲ੍ਹ ਦੁਨੀਆਂ ਦੇ ਵਿੱਚ ਪਾਪੂਲਰ ਆ, ਗਾਣੇ ਵੀ ਗਾਉਣੇ ਆ, ਮੂਵੀਆਂ ਦੇ ਵਿੱਚ ਵੀ ਹੁੰਦਾ, ਡੋਂਟ ਬਰੀ ਬੀ ਹੈਪੀ, ਡੋਂਟ ਬਰੀ ਬੀ ਹੈਪੀ। ਸੋ ਮੈਂ ਅੱਜ ਇਸੇ ਚਾਰ ਜਿਹੜੇ ਸ਼ਬਦ ਨੇ, ਡੋਂਟ ਬਰੀ ਬੀ ਹੈਪੀ, ਇਹਦਾ ਰੂਹਾਨੀ ਕੀ ਇੰਪੋਰਟੈਂਸ ਹੈ, ਸਾਡੀ ਜ਼ਿੰਦਗੀ ਦੇ ਵਿੱਚ ਇਹਦੀ ਕੀ ਇੰਪੋਰਟੈਂਸ ਹੈ, ਇਹਦੇ ਬਾਰੇ ਹਲਕੇ ਫੁਲਕੇ ਢੰਗ ਨਾਲ, ਸਿੰਪਲ ਢੰਗ ਨਾਲ ਗੱਲਬਾਤ ਕਰਾਂਗਾ। ਸੋ ਇਸੇ ਟੌਪਿਕ ਦੇ ਉੱਤੇ ਗਾਣਾ ਲਿਖਿਆ ਵੈ, ਉਹ ਸੁਣੋ ਇੰਗਲਿਸ਼ 'ਚ ਹੈ, ਅਤੇ ਫਿਰ ਆਪਾਂ ਆਪਣੇ ਟੌਪਿਕ ਨੂੰ ਸ਼ੁਰੂ ਕਰਦੇ ਹਾਂ। ਤੁਸੀਂ ਵੀ ਕੋਈ ਵਿਚਾਰ ਦੇਣੇ ਹੋਣਗੇ, ਮੋਸਟ ਵੈਲਕਮ। 416-620-1778 ਸਟੂਡੀਓ ਦਾ ਨੰਬਰ ਹੈ, ਗੱਲਬਾਤ ਕਰੋ, ਪਿਆਰ ਨਾ ਕਰੋ, ਪਿਆਰ ਦੇ ਵਿੱਚ ਹੀ ਸਾਰੀ ਬਰਕਤ ਹੈ। ਤੌਸਮ ਨਾਲ ਨਫ਼ਰਤ ਕਰਕੇ, ਚਲਾਕੀਆਂ ਕਰਕੇ, ਮੰਦੀ ਲੈਂਗੁਏਜ ਬੋਲ ਕੇ, ਇਹਦਾ ਕੋਈ ਜ਼ਿੰਦਗੀ 'ਚ ਕਿਸੇ ਨੇ ਮੈਨੂੰ ਅੱਜ ਤੱਕ ਫਾਇਦਾ ਨਹੀਂ ਲਿਆ। ਸੁਣੋ ਪਹਿਲਾਂ ਗਾਣਾ।
Here's a little song I wrote, you might want to sing it note for note. Don't worry, be happy. In every life we have some trouble, but when you worry you make it double. Don't worry, be happy. Don't worry, be happy now. Don't worry, be happy. Don't worry, be happy. Don't worry, be happy. Don't worry, be happy. Ain't got no place to lay your head, somebody came and took your bed. Don't worry, be happy. The landlord say your rent is late, he may have to litigate. Don't worry, be happy. Look at me, I'm happy. Don't worry, be happy. I give you my phone number. When you're worried, call me. I make you happy. Don't worry, be happy. Ain't got no cash, ain't got no style, ain't got no gal to make you smile. But don't worry, be happy. When you worry, your face will frown, that will bring everybody down. So don't worry, be happy. Don't worry, be happy now. Don't worry, be happy. Don't worry, be happy. Don't worry, be happy. Don't worry, be happy. Don't worry, don't worry, don't worry. Be happy. Put a smile on your face. Don't bring everybody down. Don't worry.
Mind and body program dekh rahe ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਆਪਣਾ ਪ੍ਰੋਗਰਾਮ ਪੇਸ਼ ਕਰਦਾ ਮਾਈਂਡ ਐਂਡ ਬਾਡੀ, ਜਿਸ ਦੇ ਵਿੱਚ ਯੂਜਲੀ ਸਪਿਰਚੁਅਲ ਜਿਹੜੇ ਟੌਪਿਕਸ ਨੇ ਉਨ੍ਹਾਂ ਨੂੰ ਡਿਸਕਸ ਕੀਤਾ ਜਾਂਦਾ, ਜਿਵੇਂ ਰੱਬ ਹੈਗਾ ਨਹੀਂ ਹੈਗਾ, ਵਾਟ ਆਰ ਦਾ ਪਰੂਫ ਫਾਰ ਇਟਸ ਐਗਜ਼ਿਸਟੈਂਸ, ਜੇ ਰੱਬ ਹੈਗਾ ਤਾਂ ਕਿੱਥੇ ਰਹਿੰਦਾ, ਕਿਵੇਂ ਮਿਲਿਆ ਜਾਵੇ, ਕੌਣ ਮਿਲਾ ਸਕਦਾ, ਗੁਰੂ ਦੀ ਫਿਰ ਕੀ ਇੰਪੋਰਟੈਂਸ ਹੈ, ਗੁਰੂ ਕਿਹੋ ਜਿਹਾ ਹੋਣਾ ਚਾਹੀਦਾ, ਫਿਰ ਗੁੱਡ ਕੀ ਹੈ, ਬੈਡ ਕੀ ਹੈ, ਅਲਟੀਮੇਟ ਗੋਲ ਆਫ ਅਵਰ ਲਾਈਫ ਕੀ ਹੈ। ਸੋ ਅਜਿਹੇ ਬਹੁਤ ਸਾਰੇ ਜਿਹੜੇ ਸਪਿਰਚੁਅਲ ਟੌਪਿਕ ਨੇ, ਸਿਰਫ ਤੇ ਸਿਰਫ ਸਪਿਰਚੁਅਲ ਟੌਪਿਕਸ ਨੂੰ ਵੱਖ ਵੱਖ ਧਰਮਾਂ ਦੇ ਵਿੱਚੋਂ ਲੈ ਕੇ ਆਪਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ, ਤੁਹਾਨੂੰ ਨਹੀਂ ਮੈਂ ਆਪਣੇ ਆਪ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦਾ। ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਾਂ ਲਿਆ ਕਿ ਦੁਨੀਆਂ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਕਿ ਡੋਂਟ ਵਰੀ ਬੀ ਹੈਪੀ, ਇਹੀ ਗਾਣਾ ਸੀਗਾ। ਇਹ ਜਿਹੜਾ ਗਾਣਾ ਹੈ ਇਹ ਦੁਨੀਆਂ ਦੇ ਵਿੱਚ ਬੌਬੀ ਮੈਕਫਰਨ ਹੈ, ਅਮਰੀਕਾ ਦਾ ਰਹਿਣ ਵਾਲਾ, ਬੜਾ ਪਾਪੂਲਰ ਹੈ, ਉਸ ਨੇ ਕਾਕਟੇਲ ਮੂਵੀ ਸੀਗੀ ਇੰਗਲਿਸ਼ ਦੀ, ਉਹਦੇ ਵਿੱਚ ਇਹ ਗਾਣਾ ਗਾਇਆ ਸੀਗਾ। ਉਸ ਤੋਂ ਬਾਅਦ ਅਮਿਤਾਭ ਬੱਚਨ ਜੀ ਸਾਡੇ ਹਿੰਦੁਸਤਾਨ ਦੇ ਜਿਹੜੇ ਹੀਰੋ ਨੇ, ਸੁਪਰ ਸਟਾਰ ਨੇ, ਉਹਨਾਂ ਨੇ ਤੂਫਾਨ ਮੂਵੀ ਦੇ ਵਿੱਚ ਵੀ ਇਹੀ ਗਾਣਾ ਗਾਇਆ ਸੀਗਾ। ਸੋ ਅੱਜ ਆਪਾਂ ਇਸੇ ਗੱਲ ਦੇ ਉੱਤੇ ਗੱਲਬਾਤ ਕਰਾਂਗੇ ਕਿ ਡੋਂਟ ਵਰੀ ਬੀ ਹੈਪੀ ਦਾ ਮਤਲਬ ਅਸਲ ਚ ਕੀ ਹੈ, ਇਹਦੀ ਰੂਹਾਨੀ ਇੰਪੋਰਟੈਂਸ ਕੀ ਹੈ, ਇਹਦੀ ਐਥੀਕਲ ਵੈਲਿਊਸ ਕੀ ਨੇ, ਸਾਡੀ ਜ਼ਿੰਦਗੀ ਦੇ ਨਾਲ ਇਹਦਾ ਕੀ ਸੰਬੰਧ ਹੈ। ਦੇਖੋ ਇਹ ਜਿਹੜੇ ਚਾਰ ਸ਼ਬਦ ਨੇ, ਡੋਂਟ ਵਰੀ ਬੀ ਹੈਪੀ, ਚਾਰ ਸ਼ਬਦ ਨੇ ਨਾ, ਇਹ ਸਭ ਤੋਂ ਪਹਿਲਾਂ ਮੇਹਰ ਬਾਬਾ ਹੋਏ ਨੇ, ਪੁਨੇ ਦੇ ਵਿੱਚ ਜਨਮ ਹੋਇਆ ਸੀ, ਇੰਡੀਆ ਚ, ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਇੱਕ ਬਹੁਤ ਉੱਚ ਕੋਟੀ ਦੇ ਸੰਤ ਹੋਏ ਨੇ, ਲੇਟੈਸਟ ਹੋਏ ਨੇ। 1894 ਚ ਇਹ ਪੁਨੇ ਚ ਪੈਦਾ ਹੋਏ ਸੀਗੇ ਤੇ 1969, ਸਮਝ ਲਓ ਅੱਜ ਤੋਂ ਕੋਈ 56 ਸਾਲ ਪਹਿਲਾਂ ਇਹਨਾਂ ਦੀ ਡੈਥ ਹੋਈ ਸੀ। ਸੋ ਬੜੇ ਲੇਟੈਸਟ ਨੇ ਇਹ, ਇਹਨਾਂ ਨੂੰ ਮੋਨੀ ਬਾਬਾ ਵੀ ਕਿਹਾ ਜਾਂਦਾ, ਮੋਨੀ ਦਾ ਮੌਨ ਰੱਖਣਾ, ਬੋਲਣਾ ਨਹੀਂ, ਇਹ ਬੋਲਦੇ ਨਹੀਂ ਸੀ। 1925 ਤੋਂ ਲੈ ਕੇ 1969 ਤੱਕ ਇਹਨਾਂ ਨੇ ਮੂੰਹ ਤੋਂ ਇੱਕ ਵੀ ਸ਼ਬਦ ਨਹੀਂ ਕੱਢਿਆ, ਹਮੇਸ਼ਾ ਲਿਖ ਕੇ ਜਾਂ ਇਸ਼ਾਰਿਆਂ ਨਾਲ ਗੱਲ ਕਰਦੇ ਸੀ, ਇਹਨਾਂ ਦਾ ਇਹ ਵਿਸ਼ਵਾਸ ਸੀ, ਬੋਲਦੇ ਇਸ ਕਰਕੇ ਨਹੀਂ ਸੀ। ਕਹਿੰਦੇ ਬੋਲ ਬੋਲ ਕੇ ਤਾਂ ਥੱਕੀ ਜਾਂਦੇ, ਗਲਤ ਮਲਤ ਬੋਲੀ ਜਾਂਦੇ ਹਾਂ, ਜਿਹੜੀ ਬੋਲਣ ਦੀ ਜਿਹਨੇ ਸਾਨੂੰ ਤਾਕਤ ਦਿੱਤੀ ਹੈ, ਜਿਹੜੀ ਸਾਡੇ ਅੰਦਰ ਤਾਕਤ ਹੈ ਜਿਹੜੀ ਬੁਲਾਉਂਦੀ ਹੈ, ਉਹਨੂੰ ਬੋਲਣ ਦਿਓ, ਉਹ ਬੋਲੇ ਤਾਂ ਫਾਇਦਾ, ਉਹ ਕਿਉਂਕਿ ਸੱਚਾਈ ਬੋਲੂਗੀ। ਸੋ ਇਸ ਕਰਕੇ ਉਹ ਰੂਹਾਨੀਅਤ ਦੀ ਗੱਲ ਕਰਦੇ ਸੀ, ਉਹਨਾਂ ਨੇ ਇੱਕ ਡਿਫਰੈਂਟ ਫਿਲਾਸਫੀ ਦਿੱਤੀ। 1918 ਦੇ ਵਿੱਚ ਇਹ ਜਦੋਂ ਅਮਰੀਕਾ ਆਏ ਤੇ ਉੱਥੇ ਇਹਨਾਂ ਨੇ ਇੱਕ ਵੀਕਲੀ ਮੈਗਜ਼ੀਨ ਸੀਗਾ, ਉੱਥੇ ਉਹਨੂੰ ਇੰਟਰਵਿਊ ਦਿੱਤੀ, ਤੇ ਜਿਹੜਾ ਇੰਟਰਵਿਊ ਲੈਣ ਵਾਲਾ ਸੀ ਉਹਨੇ ਪੁੱਛਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਸੰਤ ਨੇ, ਮਿਸਟਿਕ ਨੇ, ਉਹਨਾਂ ਨੇ ਪੁੱਛਿਆ ਵੀ ਦੁਨੀਆਂ ਦੇ ਵਿੱਚ ਦੁੱਖ ਕਿਉਂ ਨੇ, ਦੁਨੀਆਂ ਦੇ ਵਿੱਚ ਲੋਕ ਪਰੇਸ਼ਾਨ ਕਿਉਂ ਨੇ, ਚਿੰਤਾਵਾਂ ਕਿਉਂ ਨੇ। ਤਾਂ ਉਸ ਵੇਲੇ ਕਿਉਂਕਿ ਬੋਲਦੇ ਸੀ, ਉਸ ਇੰਟਰਵਿਊ 'ਚ ਇਹਨਾਂ ਨੇ ਦੱਸਿਆ ਕਿ ਜਿਹੜੀਆਂ ਦੁਨੀਆਂ ਦੇ ਵਿੱਚ ਲੋਕ ਦੁਖੀ ਨੇ, ਉਹਨਾਂ ਨੂੰ ਪਰੇਸ਼ਾਨੀਆਂ ਨੇ, ਉਹ ਪਰੇਸ਼ਾਨੀਆਂ ਦਾ ਕਾਰਨ ਇਹੀ ਹੈ, ਪਰੇਸ਼ਾਨ, ਪਰੇਸ਼ਾਨ, ਪਰੇ ਮੀਨਸ ਦੂਰ, ਸ਼ਾਨ ਮੀਨਸ ਸ਼ਾਨ, ਇੱਜ਼ਤ, ਵਡਿਆਈ। ਕਹਿੰਦੇ ਜਿਹੜੇ ਬੰਦੇ ਪਰਮਾਤਮਾ ਦੀ ਵਡਿਆਈ ਤੋਂ, ਉਹਦੀ ਸ਼ਾਨ ਤੋਂ, ਉਹਦੇ ਨਿਯਮਾਂ ਦੇ ਉਲਟ ਚੱਲਦੇ ਨੇ, ਉਹਦੇ ਮੁਤਾਬਕ ਨਹੀਂ ਚੱਲਦੇ, ਉਹ ਹਮੇਸ਼ਾ ਦੁਖੀ ਰਹਿੰਦੇ ਨੇ, ਉਹ ਹਮੇਸ਼ਾ ਹੀ ਉਹਨਾਂ ਨੂੰ ਕੋਈ ਨਾ ਕੋਈ ਚਿੰਤਾਵਾਂ ਰਹਿੰਦੀਆਂ ਨੇ, ਵਰੀਜ਼ ਰਹਿੰਦੀਆਂ ਨੇ। ਇਸ ਕਰਕੇ ਉਹਨਾਂ ਨੇ ਸਮਝਾਇਆ ਸਾਰੀ ਗੱਲ ਦਾ ਫਿਲਾਸਫੀ ਸਮਝਾਉਣ ਤੋਂ ਬਾਅਦ, ਕਹਿੰਦਾ ਡੋਂਟ ਵਰੀ ਬੀ ਹੈਪੀ, ਕਿ ਚਿੰਤਾਵਾਂ ਕਰਨੀਆਂ ਛੱਡ ਦਿਓ। ਜਦੋਂ ਅਸੀਂ ਚਿੰਤਾਵਾਂ ਕਰਦੇ ਹਾਂ ਪਰੇਸ਼ਾਨ ਰਹਿੰਦੇ ਹਾਂ, ਅਤੇ ਪਰੇਸ਼ਾਨੀ ਸਾਨੂੰ ਕਿਉਂ ਆਉਂਦੀ ਹੈ? ਉਹਦਾ ਕਾਰਨ ਇਹ ਹੈ ਕਿ ਇੱਕ ਪਰਮਾਤਮਾ ਹੈ, ਇੱਕ ਤਾਕਤ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ। ਆਕਾਸ਼, ਸੂਰਜ, ਚੰਦ, ਪਤਾਲ, ਪਾਣੀ, ਹਵਾਵਾਂ, ਧਰਤੀ, ਜਾਨਵਰ, ਮਨੁੱਖ, ਸਾਰਾ ਕੁਝ ਇੱਕ ਤਾਕਤ ਨੇ ਪੈਦਾ ਕੀਤਾ ਹੈ। ਉਸ ਤਾਕਤ ਨੇ ਜਦੋਂ ਇਸ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਤਾਂ ਉਹਨੇ ਕੁਝ ਨਿਯਮ ਵੀ ਬਣਾਏ ਨੇ, ਪ੍ਰਿੰਸੀਪਲਸ ਵੀ ਬਣਾਏ ਨੇ, ਲਾਜ਼ ਵੀ ਬਣਾਏ ਨੇ, ਜਿਹਨੂੰ ਯੂਨੀਵਰਸਲ ਲਾਅ ਕਹਿੰਦੇ ਹਾਂ। ਜਦੋਂ ਅਸੀਂ ਉਹਨਾਂ ਲਾਜ਼ ਦੇ ਅਨੁਸਾਰ ਚੱਲਦੇ ਹਾਂ ਤਾਂ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਪਰੇਸ਼ਾਨੀ ਨਹੀਂ ਆ ਸਕਦੀ, ਸਦਾ ਹੀ ਅਸੀਂ ਖੁਸ਼ ਰਹਾਂਗੇ, ਪਰਮਾਨੈਂਟ ਖੁਸ਼ ਰਹਾਂਗੇ, ਜਦੋਂ ਅਸੀਂ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਚੱਲਦੇ ਹਾਂ। ਦੇਖ ਲਓ, ਜਦੋਂ ਅਸੀਂ ਇਹ ਗੱਲ ਮੰਨਦੇ ਹਾਂ ਕਿ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਇੱਕ ਤਾਕਤ ਹੈ, ਉਸ ਤਾਕਤ ਦੇ ਅਸੀਂ ਵੱਖ ਵੱਖ ਨਾਂ ਰੱਖੇ ਨੇ। ਸਿੱਖ ਭਰਾ ਵਾਹਿਗੁਰੂ ਕਹਿੰਦੇ ਨੇ, ਹਿੰਦੂ ਭਰਾ ਰਾਮ ਚੰਦਰ ਜੀ, ਲਕਸ਼ਮਣ ਜੀ, ਦੁਰਗਾ ਮਾਤਾ, ਵੈਸ਼ਨੋ ਦੇਵੀ ਕੁਛ ਕਹਿੰਦੇ ਨੇ। ਮੁਸਲਮਾਨ ਭਰਾ ਉਹਨੂੰ ਅੱਲਾਹ ਕਹਿੰਦੇ ਨੇ, ਖੁਦਾ ਕਹਿੰਦੇ ਨੇ, ਕ੍ਰਿਸਚਨ ਲੋਕ ਉਹਨੂੰ ਗੋਡ ਕਹਿੰਦੇ ਨੇ। ਗੱਲ ਤਾਂ ਨੌ ਵੱਖੋ ਵੱਖਰੇ ਨੇ, ਪਰ ਗੱਲ ਸਾਰੇ ਇੱਕੋ ਹੀ ਕਰਦੇ ਨੇ, ਕੋਈ ਇੱਕ ਤਾਕਤ ਹੈ, ਸੁਪਰੀਮ ਪਾਵਰ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਨੌ ਚਾਹੇ ਕੋਈ ਵੀ ਕਹਿ ਲਓ। ਉਹ ਕੁੱਲ ਜਿਹੜੀ ਕਾਇਨਾਤ ਹੈ ਜਿਹਦਾ ਨੌ ਰੱਖਿਆ ਹੋਇਆ, ਉਹਦੇ ਵਿੱਚ ਤਿੰਨ ਬੇਸਿਕ ਕਰੈਕਟਰਿਸਟਿਕਸ ਨੇ, ਖੂਬੀਆਂ ਨੇ, ਕੁਆਲਿਟੀਜ਼ ਨੇ। ਇੱਕ, ਉਹ ਤਾਕਤ ਨੇ ਸਾਰੀ ਦੁਨੀਆ ਨੂੰ ਪੈਦਾ ਕੀਤਾ, ਉਹ ਜਰਨੇਟ ਕੀਤਾ ਉਹਨੇ। ਦੂਜਾ, ਜਦੋਂ ਪੈਦਾ ਕੀਤਾ ਕਿਸੇ ਤਰ੍ਹਾਂ ਦੇ ਵੀ, ਚਾਹੇ ਉਹ ਪੌਦੇ ਨੇ, ਚਾਹੇ ਪੰਛੀ ਹੈ, ਚਾਹੇ ਹਵਾਵਾਂ ਨੇ, ਚਾਹੇ ਸੂਰਜ ਹੈ, ਚਾਹੇ ਚੰਦ ਹੈ, ਚਾਹੇ ਜਾਨਵਰ ਨੇ, ਚਾਹੇ ਕੀੜੇ ਮਕੌੜੇ ਨੇ, ਉਹਨੂੰ ਉਹ ਓਪਰੇਟ ਵੀ ਕਰਦੀ ਹੈ। ਇਕੱਲੇ ਪੈਦਾ ਹੀ ਨਹੀਂ ਕੀਤਾ, ਫਿਰ ਉਹਦਾ ਪਾਲਣ ਪੋਸ਼ਣ ਵੀ ਕਰਦੀ ਹੈ, ਤੇ ਪਾਲਣ ਪੋਸ਼ਣ ਕਰਨ ਤੋਂ ਬਾਅਦ ਉਹਦੀ ਟਾਈਮ ਜਿਹੜਾ ਹੈਗਾ ਲਾਈਫ ਦਾ ਟਾਈਮ ਫਿਕਸ ਹੈ ਵੀ ਇਹਨੇ ਕਿੰਨੇ ਸਾਲ ਲੈਣੇ ਨੇ, ਤੇ ਉਸ ਤੋਂ ਬਾਅਦ ਉਹਨੂੰ ਡਿਸਟਰੋਏ ਵੀ ਕਰ ਦਿੰਦੀ ਹੈ। ਸੋ ਗੋਡ ਜਿਹੜਾ ਸ਼ਬਦ ਹੈ, ਜੀ ਓ ਡੀ, ਜੀ ਮੀਨਸ ਗਿਵਰ ਜਾਂ ਜਰਨੇਟ, ਓ ਮੀਨਸ ਓਪਰੇਟ, ਤੇ ਡੀ ਮੀਨਸ ਡਿਸਟਰੋਏ, ਇਹ ਤਿੰਨ ਕੁਆਲਿਟੀਜ਼ ਨੇ ਜਿਹਨੇ ਕਿ ਕੁੱਲ ਪਰਮਾਤਮਾ ਦਾ ਜਿਹੜਾ ਵੱਖੋ ਵੱਖਰੇ ਨਾਵਾਂ ਨਾਲ ਉਹਨੂੰ ਯਾਦ ਕੀਤਾ ਜਾਂਦਾ। ਕੋਈ ਵੀ ਨਾਂ ਲੈ ਲਓ, ਦੇਖ ਲਓ, ਜੇ ਅਸੀਂ ਗੱਲ ਕਰੀਏ, ਕੋਈ ਬੰਦੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਰੱਬ ਨੇ, ਬਿਲਕੁਲ ਠੀਕ ਹੈ। ਕੋਈ ਕਹਿੰਦੇ ਨੇ ਮੁਹੰਮਦ ਸਾਹਿਬ ਰੱਬ ਨੇ, ਕੋਈ ਕਹਿੰਦਾ ਜੀਸਸ ਕ੍ਰਾਈਸਟ ਰੱਬ ਹੈ, ਕੋਈ ਕਹਿੰਦਾ ਪਲਟੂ ਸਾਹਿਬ ਰੱਬ ਹੈ, ਕੋਈ ਕਹਿੰਦਾ ਮਹਾਰਾਜ ਚਰਨ ਸਿੰਘ ਜੀ ਰੱਬ ਹੈ, ਕੋਈ ਕਹਿੰਦਾ ਰਾਮਚੰਦਰ ਜੀ ਰੱਬ ਹੈ, ਕੋਈ ਕਹਿੰਦਾ ਕ੍ਰਿਸ਼ਨ ਚੰਦ ਜੀ ਰੱਬ ਹੈ। ਪਰ ਠੰਡੇ ਦਿਲ ਨਾਲ ਸੋਚ ਕੇ ਦੇਖ ਲਓ ਵੀ ਜਦੋਂ ਇਹ ਸਾਡੇ ਵਰਗੇ ਬਣ ਕੇ ਇਸ ਧਰਤੀ ਤੇ ਆਏ ਸੀਗੇ, ਉਸ ਤੋਂ ਪਹਿਲਾਂ ਵੀ ਰੱਬ ਸੀਗਾ ਕਿ ਨਹੀਂ ਸੀਗਾ? ਪਰ ਅਸੀਂ ਇਹਨਾਂ ਨੂੰ ਰੱਬ ਕਿਉਂ ਮੰਨਦੇ ਹਾਂ? ਗੱਲ ਸਮਝਣ ਦੀ ਇਹ ਹੈ ਕਿ ਵੀ ਆਰ ਆਲਸੋ ਪੋਟੈਂਸ਼ੀਅਲ ਗੋਡ, ਆ ਰਵੀ ਰਾਮ ਬੈਠਾ ਨਾ, ਆਮ ਆਲਸੋ ਪੋਟੈਂਸ਼ੀਅਲ ਗੋਡ, ਕਿਉਂਕਿ ਰੱਬੀ ਤਾਕਤ ਮੇਰੇ ਵਿੱਚ ਹੈ। ਪਰ ਪ੍ਰੋਬਲਮ ਇਹ ਹੈ ਕਿ ਉਹ ਰੱਬੀ ਤਾਕਤ ਨੂੰ ਅਸੀਂ ਪ੍ਰਗਟ ਨਹੀਂ ਕੀਤਾ, ਉਸ ਜੋਤ ਦੇ ਅਸੀਂ ਦਰਸ਼ਨ ਨਹੀਂ ਕੀਤੇ, ਅਸੀਂ ਉਹਦੇ ਨਾਲ ਮਿਲਾਪ ਨਹੀਂ ਕੀਤਾ, ਇਸ ਕਰਕੇ ਜਿਸ ਤਰ੍ਹਾਂ ਦੇ ਆਏ ਉਸ ਤਰ੍ਹਾਂ ਦੇ ਮਰ ਜਾਂਦੇ ਹਾਂ। ਜਿਹੜੇ ਇਹ ਆਪਾਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਹਾਂ, ਮੁਹੰਮਦ ਸਾਹਿਬ ਦੀ ਗੱਲ ਕਰਦੇ ਹਾਂ, ਜੀਸਸ ਕ੍ਰਾਈਸਟ ਦੀ ਗੱਲ ਕਰਦੇ ਹਾਂ, ਰਾਮਚੰਦਰ ਜੀ ਗੱਲ ਕਰਦੇ ਹਾਂ, ਕ੍ਰਿਸ਼ਨ ਜੀ ਦੀ ਗੱਲ ਕਰਦੇ ਹਾਂ, ਜਦੋਂ ਇਹ ਮਨੁੱਖੀ ਚੋਲੇ ਵਿੱਚ ਆਏ, ਇਹਨਾਂ ਨੇ ਅੰਦਰੋਂ ਉਸ ਪਰਮਾਤਮਾ ਦੇ ਦਰਸ਼ਨ ਕੀਤੇ, ਉਹਨੂੰ ਮਿਲਾਪ ਕੀਤਾ, ਇਸ ਕਰਕੇ ਖੁਦ ਪਰਮਾਤਮਾ ਬਣ ਗਏ। ਸੋ ਕਹਿਣ ਦਾ ਭਾਵ ਇਹ ਹੈ, ਜਿਹੜੇ ਸਾਡੇ ਮੋਨੀ ਬਾਬਾ ਜੀ ਸੀਗੇ, ਮਿਹਰ ਬਾਬਾ ਪੁੰਨੇ ਚ ਜਿਹੜੇ ਪੈਦਾ ਹੋਏ ਸੀ, ਉਹਨਾਂ ਨੇ ਇਹੀ ਗੱਲ ਸਮਝਾਈ ਕਿ ਕੁਦਰਤ ਨੇ, ਪਰਮਾਤਮਾ ਨੇ ਸਾਡੀ ਹਰੇਕ ਬੰਦੇ ਦੀ ਲਾਈਫ ਦੇ ਵਿੱਚ ਕੁਛ ਨਾ ਕੁਛ ਪ੍ਰਿੰਸੀਪਲਸ ਬਣਾਏ ਨੇ, ਤੇ ਜਦੋਂ ਅਸੀਂ ਉਹਨਾਂ ਪ੍ਰਿੰਸੀਪਲ ਦੇ ਅਨੁਸਾਰ ਚੱਲਦੇ ਹਾਂ ਤਾਂ ਕੋਈ ਕਾਰਨ ਹੀ ਨਹੀਂ ਕਿ ਅਸੀਂ ਦੁਖੀ ਹੋਈਏ। ਦੁਖੀ ਅਸੀਂ ਤਾਂ ਹੀ ਹੁੰਦੇ ਹਾਂ ਕਿਉਂਕਿ ਅਸੀਂ ਮਨ ਦੇ ਮਗਰ ਲੱਗਦੇ ਹਾਂ, ਤੇ ਮਨ ਸਾਨੂੰ ਪੁੱਠੇ ਪਾਸੇ ਲਿਜਾਉਂਦਾ, ਤੇ ਜਿਹਦੇ ਕਰਕੇ ਸਾਡੇ ਛਿੱਤਰ ਪੈਂਦੇ ਰਹਿੰਦੇ ਨੇ, ਜਿਹਦੇ ਕਰਕੇ ਰਾਤ ਨੂੰ ਨੀਂਦਾਂ ਉੱਡਦੀਆਂ ਨੇ, ਜਿਹਦੇ ਕਰਕੇ ਸਾਨੂੰ ਜੇਲ੍ਹਾਂ 'ਚ ਜਾਣਾ ਪੈਂਦਾ, ਜਿਹਦੇ ਕਰਕੇ ਇਨਕਮ ਟੈਕਸ ਰੇਡ ਮਾਰਦੀ ਹੈ, ਜਿਹਦੇ ਕਰਕੇ ਧੀਆਂ ਪੁੱਤ ਸਾਡੇ ਤੋਂ ਦੂਰ ਹੋ ਜਾਂਦੇ ਨੇ, ਜਿਹਦੇ ਕਰਕੇ ਸਾਡੀ ਗੁਆਂਢੀਆਂ ਨਾਲ ਲੜਾਈ ਰਹਿੰਦੀ ਹੈ, ਜਿਸ ਕਰਕੇ ਸਾਨੂੰ ਨੀਂਦ ਨਹੀਂ ਆਉਂਦੀ, ਗੋਲੀਆਂ ਖਾ ਕੇ ਸੌਣਾ ਪੈਂਦਾ। ਦੇਖੋ, ਜਦੋਂ ਇਹ ਮਿਹਰ ਬਾਬਾ ਨੇ ਕਿਹਾ, ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਮਨਮਰਜ਼ੀ ਛੱਡ ਕੇ ਕੁਦਰਤ ਦੇ ਨਿਯਮਾਂ ਨੂੰ ਸਮਝ ਲਿਆ ਤੇ ਉਹਨੂੰ ਫਾਲੋ ਕਰਕੇ ਜ਼ਿੰਦਗੀ ਬਤੀਤ ਕਰਦੇ ਹਾਂ, ਤੇ ਫੇਰ ਸਾਡੀ ਜ਼ਿੰਦਗੀ ਚ ਡੈਫੀਨੇਟਲੀ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ। ਉਪਰੋਂ ਭਾਵੇਂ ਸਾਨੂੰ ਦੇਖਣ ਨੂੰ ਸਾਰੇ ਹੀ ਲੱਭਦੇ ਨੇ ਜਿਹੜੇ ਬਹੁਤ ਸਾਰੇ ਪੈਸੇ ਕਮਾਉਂਦੇ ਨੇ, ਕਿਸੇ ਭਾਈ ਜੀ ਨੂੰ ਦੇਖ ਲਓ, ਕਿਸੇ ਪੰਡਿਤ ਨੂੰ ਦੇਖ ਲਓ, ਕਿਸੇ ਪ੍ਰੋਫੈਸਰ ਨੂੰ ਦੇਖ ਲਓ, ਕਿਸੇ ਡਾਕਟਰ ਨੂੰ ਦੇਖ ਲਓ, ਕੋਈ ਵੱਡੀਆਂ ਕਾਰਾਂ ਵਾਲੇ ਦੇਖ ਲਓ, ਉਹ ਲੱਗਦੇ ਨੇ ਸਾਨੂੰ ਖੁਸ਼ ਨੇ। ਪਰ ਜੇ ਉਹਨਾਂ ਨੂੰ ਥੋੜਾ ਜਿਹਾ ਫਰੋਲੀਏ ਨਾ, ਤਾਂ ਜਿਵੇਂ ਫੋੜੇ ਦੇ ਵਿੱਚੋਂ ਪਸ ਨਿਕਲਦੀ ਹੈ ਨਾ, ਪੀਕ ਨਿਕਲਦੀ ਹੈ, ਐਂ ਉਹਨਾਂ ਦੇ ਦੁੱਖ ਨਜ਼ਰ ਆਉਂਦੇ ਨੇ। ਮੈਂ ਪਿੱਛੇ ਜੇ ਕਿਸੇ ਬਹੁਤ ਵੱਡੇ ਬ੍ਰੈਂਪਟਨ ਦੇ ਸੇਠ ਨੂੰ ਮਿਲਿਆ, ਮਿਸਰੀ ਸਾਹਿਬ ਕੱਚ ਰਹਿੰਦੇ ਨੇ, ਪਤਾ ਹੀ ਨਹੀਂ ਉਹਨਾਂ ਦੇ ਕਿੰਨੀਆਂ ਕੁ ਜਗ੍ਹਾ ਨੇ, ਜਾਇਦਾਦਾਂ ਨੇ, ਹੋਟਲ ਨੇ, ਰੈਸਟੋਰੈਂਟ ਨੇ। ਮੈਂ ਤਾਂ ਸੋਚਿਆ ਸੀ ਬੜੇ ਖੁਸ਼ ਹੋਣਗੇ, ਜਦੋਂ ਉਹਨਾਂ ਨਾਲ ਦੋ ਚਾਰ ਵਾਰੀ ਖਾਣਾ ਖਾਣ ਗਏ ਲੰਚ ਤੇ ਪਤਾ ਲੱਗਿਆ ਉਹ ਤਾਂ ਬਹੁਤ ਦੁਖੀ ਨੇ। ਉਹ ਕਹਿੰਦੇ ਸਾਡੇ ਤਾਂ ਦੋ ਮੁੰਡੇ ਨੇ ਜੀ, ਹੋਰ ਤਾਂ ਹੈ ਨੀ ਕੁਛ, ਇੱਕ ਮੁੰਡੇ ਦੇ ਕੋਲ ਇੱਕੋ ਹੀ ਕੁੜੀ ਹੈ, ਦੂਜਾ ਵਿਆਹ ਨਹੀਂ ਕਰਾਉਂਦਾ, ਹੁਣ ਸਾਡੀ ਸਾਰੀ ਜਾਇਦਾਦ ਪੋਤੀ ਦੇ ਨਾ ਹੋਊਗੀ, ਇਹੀ ਫਿਕਰ ਖਾਈ ਜਾਂਦਾ ਉਹਨਾਂ ਦੇ ਮੁੰਡੇ ਦਾ ਵਿਆਹ ਨਹੀਂ ਹੋਇਆ। ਸੋ ਇਸ ਕਰਕੇ ਚਿੰਤਾਵਾਂ ਜਿਹੜੀਆਂ ਨੇ ਉਹ ਹਰ ਟਾਈਮ ਖਾਂਦੀਆਂ ਨੇ। ਚਿੰਤਾ ਪੰਜਾਬੀ ਦਾ ਸ਼ਬਦ ਹੈ, ਚਿੰਤਾ, ਚੱਚਾ ਚੱਚੇ ਨੂੰ ਇਸ਼ਾਰੀ, ਤੱਤੇ ਨੂੰ ਕੰਨਾ, ਉੱਪਰ ਟਿੱਪੀ, ਚਿੰਤਾ ਬਣ ਗਈ, ਚਿੰਤਾ ਹੁੰਦੀ ਹੈ ਹਰ ਸਮੇਂ, ਤੇ ਜੇ ਟਿੱਪੀ ਹਟਾ ਦੀਏ ਚਿਤਾ ਬਣ ਗਈ, ਤੇ ਫਿਰ ਇੱਕ ਵਾਰੀ ਹੋਣੀ ਆ, ਉਹ ਜਦੋਂ ਸਾਨੂੰ ਡੱਬੇ ਚ ਬੰਦ ਕਰਕੇ ਅੱਗ ਲਗਾ ਦੇਣੀ ਉਦੋਂ ਚਿਤਾ ਬਣ ਜਾਣੀ, ਸਾਡੀ ਅਰਥੀ ਬਣ ਜਾਣੀ ਹੈ। ਸੋ ਚਿੰਤਾ ਸਾਨੂੰ ਇਸ ਕਰਕੇ ਰਹਿੰਦੀਆਂ ਨੇ ਕਿਉਂਕਿ ਅਸੀਂ ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਦੇ ਅਨੁਸਾਰ ਨਹੀਂ ਚੱਲਦੇ। ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਸ਼ੈਤਾਨ ਦਾ ਰੂਪ ਕਿਵੇਂ? ਜਦੋਂ ਅਸੀਂ ਮੁਰਗੀਆਂ ਦੀ, ਬੱਕਰੀਆਂ ਦੀ, ਉੱਠਾਂ ਦੀ, ਘੋੜਿਆਂ ਦੀ, ਭੇੜਾਂ ਦੀਆਂ ਗਰਦਨਾਂ ਮਰੋੜਦੇ ਹਾਂ, ਬੜਾ ਆਨੰਦ ਆਉਂਦਾ ਹੈ। ਜਦੋਂ ਅਸੀਂ ਚੋਰੀ ਕਰਦੇ ਹਾਂ, ਬੜਾ ਆਨੰਦ ਆਉਂਦਾ ਹੈ। ਜਦੋਂ ਅਸੀਂ ਚਿੱਟਾ ਵੇਚ ਕੇ ਵੱਡੇ ਵੱਡੇ ਮਕਾਨ ਲੈਂਦੇ ਹਾਂ, ਬੜਾ ਆਨੰਦ ਆਉਂਦਾ, ਵੈਸੇ ਤਾਂ ਬਿਜ਼ਨਸ ਕਰਦੇ ਹਾਂ। ਪਰ ਅਲਟੀਮੇਟਲੀ ਉਹ ਨੀਰਜ ਮੋਦੀ ਨੂੰ ਦੇਖ ਲਓ, ਉਹ ਮੌਲਵੀਆਂ ਨੂੰ ਦੇਖ ਲਓ, ਹੋਰ ਕਿੱਡੇ ਕਿੱਡੇ ਉਹਨੇ ਜੇਲ੍ਹਾਂ ਚ ਪੂੰਜੇ ਪਏ ਨੇ, ਮੱਛਰ ਘੱਟਦੇ ਨੇ ਜੇਲ੍ਹਾਂ ਚ, ਕਿਉਂਕਿ ਪੁੱਠੇ ਕੰਮ ਕੀਤੇ ਨੇ। ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ ਹੈ, ਜੇ ਸਮਝ ਜਾਂਦੇ ਭਾਈ ਸਾਹਿਬ ਆ ਜਿਹੜਾ ਚਿੱਟੇ ਵੇਚਦੇ ਆ, ਲੋਕਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਆ, ਕਿਉਂ ਕਰੀਏ? ਮਿਹਨਤ ਕਰਕੇ ਆਪਣੀ ਰੋਟੀ ਖਾਣੀ ਹੈ, ਦੋ ਰੋਟੀਆਂ ਹੀ ਖਾਣੀਆਂ ਨੇ। ਤੁਸੀਂ $100 ਦਾ ਨੋਟ ਅੱਜ ਕਰਕੇ ਦੇਖ ਲਓ, 4-5-6 ਟੁਕੜੇ ਕਰ ਲਓ, ਤੇ ਸ਼ਾਮ ਨੂੰ ਜਿਹੜੀ ਸਬਜ਼ੀ ਬਣੀ ਹੋਵੇ, ਚਾਹੇ ਤੁਹਾਡੀ ਮਟਰ ਪਨੀਰ ਦੀ ਬਣੀ ਹੈ, ਚਾਹੇ ਗੋਭੀ ਦੀ ਬਣੀ ਹੈ, ਚਾਹੇ ਮਿਕਸ ਵੈਜੀਟੇਬਲ ਬਣੀ, ਚਾਹੇ ਦਾਲ ਬਣੀ, ਚਾਹੇ ਕੜੀ ਬਣੀ ਹੈ, ਉਹ 100 ਦੇ ਨੋਟ ਦੇ ਟੁਕੜੇ ਨਾਲ ਖਾ ਕੇ ਦੇਖੋ, ਸਵਾਦ ਆਜੂਗਾ? ਕਦੇ ਨਹੀਂ ਆਉਂਦਾ। ਆਉਣਾ ਸਵਾਦ ਰੋਟੀ ਨਾਲ ਹੈ, ਚਾਹੇ ਉਹ ਬਾਜਰੇ ਦੀ ਹੈ, ਚਾਹੇ ਉਹ ਕਣਕ ਦੀ ਹੈ, ਚਾਹੇ ਉਹ ਮੱਕੀ ਦੀ ਹੈ, ਚਾਹੇ ਕਾਹਦੀ ਹੈ। ਜਦੋਂ ਸਾਡੇ ਜਿਹੜੇ ਸਰੀਰ ਦੀ ਭੁੱਖ ਦੀ ਤ੍ਰਿਪਤੀ ਰੋਟੀ ਨਾਲ ਹੋਣੀ ਹੈ, ਤੇ ਖਾਣੀਆਂ ਦੋ ਰੋਟੀਆਂ ਨੇ, ਕਹਿੰਦੇ ਸਾਰੇ ਹੀ ਨੇ, ਫਿਰ ਵੀ ਅਸੀਂ ਭੱਜੇ ਫਿਰਦੇ ਹਾਂ। ਤੇ ਜਦੋਂ ਅਸੀਂ ਦੋ ਰੋਟੀਆਂ ਦੇ ਉੱਤੇ ਸਬਰ ਸੰਤੋਖ ਕਰੀਏ, ਤੇ ਫਿਰ ਸਾਨੂੰ ਪਰੇਸ਼ਾਨੀਆਂ ਵੀ ਘੱਟ ਹੁੰਦੀਆਂ। ਪੱਕੀ ਦੇਖ ਲਓ, ਪਰੇਸ਼ਾਨੀਆਂ ਉਹਨਾਂ ਲੋਕਾਂ ਨੂੰ ਆ ਜਿਹੜੇ ਦਿਨ ਰਾਤ ਪੈਸਿਆਂ ਦੇ ਮਗਰ ਭੱਜੇ ਫਿਰਦੇ ਨੇ, ਇੱਕ ਮਕਾਨ, ਦੂਜਾ ਮਕਾਨ, ਇੱਥੇ ਲੈ ਲਿਆ, ਉੱਥੇ ਲੈ ਲਿਆ। ਮੈਂ ਖੁਦ ਵੀ ਗਲਤੀ ਕਰ ਲਈ, ਮੈਂ ਤੁਹਾਡੇ ਸਾਹਮਣੇ ਓਪਨਲੀ ਗੱਲ ਫੜਦਾ, ਮੈਂ ਨਹੀਂ ਮੁੜ ਕੇ ਗਲਤੀ ਕਰਦਾ ਕਿ ਪ੍ਰੋਪਰਟੀ ਲੈਣੀ ਹੈ। ਵਧੀਆ ਨੀਂਦ ਆਉਂਦੀ ਸੀ ਜਦੋਂ ਦੀ ਲਈ ਆ, ਹੁਣ ਮਕਾਨ ਜੇ ਰੇਟ ਕੱਢ ਕੇ ਫਿਕਰ ਹੋ ਗਿਆ ਨਹੀਂ। ਵਧੀਆ ਕਰਦੇ ਸੀ, ਕੰਪਨੀ ਵਧੀਆ ਰੱਖੋ, ਕੰਟੈਂਟਮੈਂਟ ਵਾਲੀ ਰੱਖੋ। ਜਿਹੜੇ ਬੰਦੇ ਚਲਾਕ ਨੇ, ਛੋਟੀ ਛੋਟੀਆਂ ਉਮਰਾਂ ਚ ਬਾਲ ਉੱਡੇ ਪਏ ਨੇ, ਹਾਰਟ ਦੀਆਂ ਪ੍ਰੋਬਲਮਾਂ ਕਿੰਨੀਆਂ ਨੇ, ਕਿਸੇ ਨੂੰ ਬ੍ਰੇਨ ਹੈਮਰੇਜ, ਜਾਂ ਕਿਸੇ ਨੂੰ ਅਖੀਰ ਚ ਖਾਲੀ ਹੱਥ, ਉਦੋਂ ਸਮਝਣ ਦਾ ਕੀ ਫਾਇਦਾ? ਜਿੰਨਾ ਚਿਰ ਸਾਹ ਆਉਂਦੇ ਨੇ ਉਦੋਂ ਸਮਝਣ ਦੀ ਲੋੜ ਹੈ। ਇਸੇ ਕਰਕੇ ਕਿਹਾ ਜਾਂਦਾ ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਜਿਹੜਾ ਸਮਝ ਗਿਆ ਉਹ ਸਵੇਰੇ ਸ਼ਾਮ ਜਿਹੜੇ ਕੁਦਰਤ ਦੇ ਨਿਯਮ ਨੇ ਆਪਾਂ ਗੱਲਬਾਤ ਕਰਾਂਗੇ, ਉਹਦੇ ਅਨੁਸਾਰ ਚੱਲਦਾ, ਉਹਦੇ ਪਰਿਵਾਰ ਚ ਹਾਸੀ ਖੁਸ਼ੀ ਖੇੜੇ ਹੁੰਦੇ ਨੇ, ਤੇ ਬਾਕੀ ਸਭ ਰੋਂਦੇ ਹੀ ਨੇ ਉੱਥੇ। ਹਾਂਜੀ, ਦੇਖੋ ਨਾ ਸਾਡੀ ਹਕੀਕਤ ਕੀ ਹੈ ਸਾਰੇ ਲੋਕਾਂ ਦੀ, ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ। ਸਾਡੇ ਇਹੀ ਹੈ ਨਾ, ਸ਼ਾਮ ਹੁੰਦੀ ਹੈ, ਪੈਗ ਲਾ ਲੈਣੇ, ਬੀਅਰ ਲਾ ਲੈਣੇ, ਚਿਕਨ ਚੁਕਨ ਖਾ ਲਿਆ, ਰਾਤ ਨੂੰ ਘਰਾੜੇ ਮਾਰਦੇ ਆ, ਬੌਮਟੀਆਂ ਕਰਦੇ ਫਿਰਦੇ ਆ, ਆਹੀ ਸਾਰੀ ਇਸ ਤਰ੍ਹਾਂ ਜ਼ਿੰਦਗੀ ਨਿਕਲ ਜਾਂਦੀ ਹੈ। ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ, ਫਿਰ ਟੂਟੀਆਂ ਲੱਗ ਜਾਂਦੀਆਂ ਨੇ, ਫਿਰ ਪਿੱਠ ਬੈਕਬੋਨ ਦੁਖਦੀ ਹੈ, ਫਿਰ ਬ੍ਰੇਨ ਹੈਮਰੇਜ ਹੋ ਜਾਂਦਾ, ਕਦੇ ਕੁਛ ਬਿਮਾਰੀ, ਕਦੇ ਕੁਛ ਬਿਮਾਰੀ, ਫਿਰ ਪਾਣੀਆਂ ਚ ਵੜਦੇ ਫਿਰਦੇ ਆ, ਉਹਦਾ ਕੀ ਫਾਇਦਾ? ਕਿਉਂ? ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੀ ਹਕੀਕਤ ਨਹੀਂ ਸਮਝੀ। ਹੁਣ ਪਛਤਾਉਣ ਕਰਦੇ ਹਾਂ ਵੀ ਦਾਰੂ ਨਹੀਂ ਪੀਣੀ ਚਾਹੀਦੀ, ਜਦੋਂ ਸਮਝਣ ਦਾ ਮੌਕਾ ਸੀਗਾ। ਬਾਬਾ ਮੇਰੇ ਹੀ ਕਹਿੰਦੇ ਨੇ, ਜੋ ਸਮਝਣ ਦਾ ਮੌਕਾ ਸਮਝੋ, ਜੇ ਨਹੀਂ ਸਮਝਦੇ ਦੁਖੀ ਹੋ, ਜੇ ਕੁਦਰਤ ਦੇ ਨਿਯਮ ਸਮਝ ਲਓਗੇ ਤਾਂ ਸੁਖੀ ਹੋ। ਸਭ ਕੋ ਜ਼ਿੰਦਗੀ ਬਦਲਨੇ ਕਾ ਮੌਕਾ ਮਿਲਤਾ ਹੈ, ਹਰੇਕ ਬੰਦੇ ਨੂੰ ਮੌਕਾ ਮਿਲਦਾ ਕਦੇ ਨਾ ਕਦੇ ਵੀ ਸਮਝ ਜਾ, ਸਮਝ ਆ, ਆਤਮਾ ਕਹਿੰਦੀ ਹੈ। ਕੋਈ ਸਮਝ, ਕੋਈ ਸੰਭਾਲ ਲੇਤਾ ਹੈ ਔਰ ਕੋਈ ਗਵਾ ਦਿੱਤਾ ਹੈ। ਜਦੋਂ ਆਤਮਾ ਦੀ ਆਵਾਜ਼ ਸੁਣਦੇ ਆ ਵੀ ਆਹ ਸਿਗਰਟ ਪੀਣੀ ਮਾੜੀ ਗੱਲ ਹੈ, ਚਿੱਟਾ ਕੱਪੋਟ ਖਾਣਾ ਮਾੜੀ ਗੱਲ ਹੈ, ਦਾਰੂ ਪੀਣਾ ਮਾੜੀ ਗੱਲ ਹੈ, ਮੁਰਗੀਆਂ ਦੀਆਂ ਗਰਦਨਾਂ ਮਰੂੜਨੀ ਮਾੜੀ ਗੱਲ ਹੈ, ਚੋਰੀ ਕਰਨੀ ਮਾੜੀ ਗੱਲ ਹੈ, ਜੇ ਅੰਦਰੋਂ ਆਤਮਾ ਦੇ ਹਿਸਾਬ ਨਾਲ ਕਿਹਾ ਵੀ ਆਪਾਂ ਨੂੰ ਕੀ ਲੈਣਾ ਮੁੜ ਕੇ ਚਾਹਵੇ ਨਹੀਂ ਕਰਦੇ ਚੋਰੀਆਂ ਫੋਰੀਆਂ, ਜਦੋਂ ਠੀਕ ਉਹਦੀ ਆਤਮਾ ਸਮਝ ਲੈਂਦੇ ਹੋ ਤੇ ਖੁਸ਼ ਜ਼ਿੰਦਗੀ ਖੁਸ਼ੀ ਹੈ, ਨਹੀਂ ਤਾਂ ਫਿਰ ਰੋਂਦੇ ਨਹੀਂ ਹੈ। ਸਾਰੀ ਦੁਨੀਆਂ ਅਸੀਂ ਸ਼ਿਕਾਇਤਾਂ ਕਰ, ਕਿਸੇ ਨੂੰ ਪੁੱਛ ਲਓ ਭਾਈ ਸਾਹਿਬ ਤੁਸੀਂ ਹੇਰਾ ਫੇਰੀਆਂ ਕਰਦੇ ਹੋ, ਤੁਸੀਂ ਆਹ ਜਾਇਦਾਦਾਂ ਦੇ ਮਾਰ ਕਿਉਂ ਭੱਜੇ ਫਿਰਦੇ ਹੋ, ਫਿਰ ਕਹਿੰਦੇ ਅਸੀਂ ਰੈਂਟ ਤੇ ਚੜਾਤਾ, ਪ੍ਰੋਪਰਟੀਆਂ ਪ੍ਰੋਫਿਟੂ ਆਮ ਪ੍ਰੋਫਿਟੂ, ਮੈਨੂੰ ਤਾਂ ਸਾਨੂੰ ਇਮਾਨਦਾਰੀ ਨਾਲ ਦੱਸਦਾ ਮੈਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ, ਇੱਕ ਦੋ ਪ੍ਰੋਪਰਟੀਆਂ ਲਈਆਂ ਹਲੇ ਕਿਰਾਏ ਤੇ ਚੜਾਈ ਹੋਈ ਹੈ, ਹੁਣ ਹੀ ਫਿਕਰ ਪੈ ਗਿਆ ਵੀ ਕਿਰਾਏਦਾਰ ਦੀ ਆਹ ਸ਼ਰਤ ਉਹ ਹੋਊਗੀ, ਰਾਤ ਨੂੰ ਭੱਜਾਂ ਗੁਰੇ ਜੇ ਹੈ ਹੀ ਨਹੀਂ ਸੀ ਤਾਂ ਕਿਸੇ ਨੇ ਕੀ ਬੋਦਰ ਹੀ ਨਹੀਂ ਕਰਨਾ ਸੀਗਾ। ਸੋ ਆਪਾਂ ਦੁਨੀਆਂ ਦੇ ਮਗਰ ਨਹੀਂ ਲੱਗਣਾ ਵੀ ਉਹਨੇ 10 ਪ੍ਰੋਪਰਟੀਆਂ ਖਰੀਦੀਆਂ, ਉਹਨੇ 20 ਕਰ ਲਈਆਂ, ਉਹ MLA ਬਣ ਗਿਆ, ਉਹ MP ਬਣ ਗਿਆ, ਉਹ ਆਹ ਹੋ ਗਿਆ, ਉਹ ਵਾਹ ਹੋ ਗਿਆ। ਨੀਵੇਂ ਦੇਖੋ, ਨੀਵੇਂ ਜਦੋਂ ਨੀਵੇਂ ਦੇਖੋਗੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਸੁਖੀ ਹੋਏਗੀ। ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਜਿਹੜੀਆਂ ਅਸੀਂ ਸ਼ੈਤਾਨੀਆਂ ਕਰਦੇ ਹਾਂ ਉੱਪਰੋਂ, ਬੇਟਾ ਬੇਟਾ ਬੇਟਾ, ਭੈਣ ਜੀ ਭੈਣ ਜੀ ਭੈਣ ਜੀ, ਚਾਹੇ ਕੋਈ ਪੋਲੀਟੀਸ਼ੀਅਨ ਹੈ, ਚਾਹੇ ਕੋਈ ਪ੍ਰੋਫੈਸਰ ਹੈ, ਚਾਹੇ ਕੋਈ ਡਾਕਟਰ ਹੈ, ਚਾਹੇ ਕੋਈ ਪੰਡਿਤ ਵੀ ਨੇ, ਖੂੰਜੇ 'ਚ ਲੈ ਕੇ ਬੈਠੇ ਰਹਿੰਦੇ ਨੇ, ਲੋਕ ਰੋਂਦੇ ਨੇ ਵੀ ਪੰਡਿਤ ਜੀ ਕੋਈ ਦੱਸ ਦੇਣਗੇ, ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ। ਮੈਨੂੰ ਗੱਲ ਯਾਦ ਹੈ ਸਾਡੇ ਗੌਰ ਮੰਦਿਰ 'ਚ ਇੱਕ ਪੰਡਿਤ ਜੀ ਨੇ, ਸਾਡੇ ਉੱਥੇ ਕੋਈ ਪੇਸ਼ੈਂਟ ਮਿਲੇ, ਉਹ ਮੈਨੂੰ ਕਹਿੰਦੇ ਜੀ ਤੁਹਾਡੇ ਉੱਥੇ ਕਲੀਨਿਕ 'ਚ ਗਏ ਸੀ, ਉਹ ਕਹਿੰਦੇ ਸ਼ਿੰਗਲ ਨਿਕਲੇ ਨੇ। ਮੈਂ ਕਿਹਾ ਅੱਛਾ, ਫਿਰ ਦਵਾਈ ਦੇਤੀ? ਕਹਿੰਦੇ ਦਵਾਈ ਤਾਂ ਦੇਤੀ ਪਰ ਇੱਥੇ ਪੰਡਿਤ ਜੀ ਦਾ ਨਾਂ ਨਹੀਂ ਮੈਂ ਲੈਂਦਾ। ਕਹਿੰਦੇ ਗੌਰ ਮੰਦਿਰ 'ਚ ਪੰਡਿਤ ਜੀ ਸੀ, ਉਹ ਕਹਿੰਦੇ ਸ਼ਿੰਗਲ ਸ਼ੁੰਗਲ ਕੁਛ ਨਹੀਂ ਹੁੰਦਾ ਹੀ ਨਹੀਂ ਉਹਨੂੰ ਪੰਡਿਤਾਂ ਦੇ। ਮੈਂ ਕਿਹਾ ਲੱਗਾ ਤੁਸੀਂ ਮਰੋਗੇ ਨਹੀਂ ਤਾਂ ਹੋਰ ਕੀ ਕਰੋਗੇ, ਉਹਨੂੰ ਸੋਚਦੇ ਹੋ ਵਿਦਵਾਨ ਆ, ਉਹਨੂੰ ਤਾਂ ਚਾਰ ਤੁਕਾਂ ਪੜ੍ਹਨੀਆਂ ਆਉਂਦੀਆਂ, ਉਹ ਵੀ ਉਹਨੂੰ ਪੂਰੇ ਉਹਨੇ ਵੇਦ ਨਹੀਂ ਪੜ੍ਹੇ। ਸ਼ਰਤ ਰੱਖ ਲਓ ਮੇਰੇ ਕੋਲ ਦਿਖਾ ਦਿਓ ਕੋਈ ਜਿਹੜਾ ਪੰਡਿਤ ਆ ਜਿਹਨੇ ਚਾਰ ਪੂਰੇ ਵੇਦ ਪੜ੍ਹੇ, ਉਹ ਕਿੱਡੇ ਵੱਡੇ ਨੇ। ਸੋ ਦੋ ਚਾਰ ਤੁਕਾਂ ਪੜ੍ਹ ਕੇ ਆਪਣੇ ਆਪ ਨੂੰ ਸਿਆਣੇ ਬਣ ਜਾਂਦੇ ਨੇ, ਆਪ ਤੁਹਾਨੂੰ ਉਪਦੇਸ਼ ਦਿੰਦੇ ਨੇ, ਆਪ ਆਪਣੇ ਫਾਇਦੇ ਲਈ ਲੋਕਾਂ ਦੀਆਂ ਮਿੰਨਤਾਂ ਕਰਦੇ ਫਿਰਦੇ ਨੇ। ਸੋ ਇਸ ਕਰਕੇ ਤੁਸੀਂ ਪਰਮਾਤਮਾ ਨੂੰ ਮੰਨੋ, ਬਾਹਰਲੇ ਬੰਦਿਆਂ ਨੂੰ ਨਾ ਮੰਨੋ। ਬਹੁਤ ਜਨਮ ਵਿਛੜੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ। ਹੁਣ ਤੁਹਾਨੂੰ ਕਿੰਨੇ ਗਧੇ ਘੋੜੇ ਕੁੱਠ ਮੱਛਰ ਜਾਨਵਰ ਮੱਖੀਆਂ ਮਰ ਕੇ ਹੁਣ ਸਾਨੂੰ ਜਨਮਾ ਮਿਲਿਆ, ਸੋ ਇਸ ਜਨਮ ਦਾ ਸਾਨੂੰ ਫਾਇਦਾ ਉਠਾਉਣਾ ਚਾਹੀਦਾ, ਇਹੀ ਮਿਹਰ ਬਾਬਾ ਕਹਿੰਦੇ ਨੇ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਮਨ ਦੇ ਮਗਰ ਨਾ ਲੱਗੋ, ਸਗੋਂ ਮਨ ਨੂੰ ਆਪਣੇ ਕਾਬੂ ਕਰੋ, ਮਨ ਨੂੰ ਆਪਣਾ ਫਰੈਂਡ ਬਣਾਓ। ਜੋ ਫਰੈਂਡ ਬਣਾ ਗਿਆ ਫਿਰ ਤੁਸੀਂ ਚਿੰਨਿੰਦਿਆ ਚੁਗਲੀ ਕਰਦੇ, ਫਿਰ ਪੈਸਿਆਂ ਦੇ ਮਗਰ ਨਹੀਂ ਭੱਜਦੇ, ਫਿਰ ਬੇਈਮਾਨੀਆਂ ਦੇ ਮਗਰ ਨਹੀਂ ਭੱਜਦੇ, ਫਿਰ ਚੋਰੀਆਂ ਦੇ ਮਗਰ ਨਹੀਂ ਭੱਜਦੇ, ਫਿਰ ਨਿੰਦਿਆ ਚੁਗਲੀ ਦੇ ਮਗਰ ਨਹੀਂ ਭੱਜਦੇ, ਫਿਰ ਕਹਿੰਦੇ ਹੋ ਵੀ ਚਾਰ ਮਿੰਟ ਨੇ ਉਹੀ ਫਾਇਦਾ ਉਠਾ ਲਓ। ਮੇਰੀ ਪੋਤੀ ਹੈ, ਗ੍ਰੈਂਡ ਮਦਰ ਹੈ, ਪਹਿਲਾਂ ਤੁਸੀਂ ਕਹੋਗੇ ਆਪਣੇ ਘਰ ਦੀਆਂ ਗੱਲਾਂ ਤਾਂ ਹੀ ਦੱਸਦਾ ਵੀ ਜੋ ਆਪਣੇ ਨਾਲ ਵਾਪਰੀਆਂ ਨੇ। ਉਹ ਮੇਰੀ ਗ੍ਰੈਂਡ ਡਾਟਰ ਆ, ਹੁਣ 2 ਸਾਲ ਦੀ ਹੋਈ ਹੈ, ਪਹਿਲਾਂ ਪਤਾ ਨਹੀਂ ਇੱਕ ਮੈਨੂੰ ਨੌ ਪਲਗਾ ਗੋਰੀ ਜੀ ਦਾ ਪ੍ਰੋਗਰਾਮ ਆਉਂਦਾ, ਜਦੋਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਹਦਾ ਪ੍ਰੋਗਰਾਮ ਸਾਨੂੰ ਟੀਵੀ ਦੇਖਣੀ ਹੁੰਦੀ, ਸਕੂਲ 'ਚ ਉਹਦੇ ਮਾਂ ਬਾਪ ਛੱਡਣ ਜਾਂਦੇ ਨੇ ਫੋਨ ਦੇ ਉੱਤੇ, ਉਹਨੂੰ ਦਿਖਾਉਂਦੇ ਨੇ। ਤੇ ਜਦੋਂ ਹੁਣ ਅਸੀਂ ਲਾਇਆ, ਅਸੀਂ ਛੱਡਣ ਜਾਣ ਲੱਗ ਗਏ ਹਾਂ, ਤੇ ਅਸੀਂ ਉਹਨੂੰ, ਸਾਡੇ ਨਾਲ ਤਾਂ ਕੋਈ ਨਹੀਂ, ਹੱਸੀ ਖੇਡੀ ਜਾਂਦੀ ਹੈ। ਸਵੇਰੇ ਹੀ ਉੱਠਦੀ ਹੈ, ਕਹਿੰਦੀ ਗ੍ਰੈਂਡ ਪਾ ਫਾਇਰ 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 ਨਾਲ ਜੋਤ ਜਗਾਓ, ਓਮ ਜੈ ਜਗ ਦੀ ਕਹਿਣਾ ਤਾਂ ਪੂਰਾ ਨਹੀਂ, ਓਮ ਜੈ ਜਗ ਦੀ ਹਨੂੰਮਾਨ ਚਾਲੀਸਾ ਲਾਓ। ਹੁਣ ਹਰ ਵਕਤ ਉਹੀ ਲੱਗਦਾ, ਇਹ ਕੰਪਨੀ ਦਾ ਬਹੁਤ ਅਸਰ ਹੁੰਦਾ। ਸੋ ਕੰਪਨੀ ਵਧੀਆ ਰੱਖੋ, ਕਿਉਂਕਿ ਪਰਮਾਤਮਾ ਜਿਹੜਾ ਹੈਗਾ ਨਾ ਉਹ ਸਾਡੇ ਅੰਦਰ ਹੈ। ਅਸੀਂ ਬਾਹਰ ਭੜਕਦੇ ਫਿਰਦੇ ਹਾਂ, ਅਸੀਂ ਕਹਿੰਦੇ ਹਾਂ ਚਲੋ ਜੀ ਹਰਿਦੁਆਰ ਨਾ ਆਈਏ ਜੀ, ਚਲੋ ਜੀ ਹਰਿਮੰਦਰ ਸਾਹਿਬ ਜਾ ਆਈਏ ਜੀ, ਚਲੋ ਜੀ ਬਿਆਸ ਜਾ ਆਈਏ ਜੀ, ਚਲੋ ਜੀ ਬਾਬਾ ਜੀ ਆਏ ਨੇ, ਤਿੰਨ ਤਿੰਨ ਦਿਨ ਪਹਿਲਾਂ ਦਿਨ ਰਾਤ ਸੇਵਾ 'ਚ ਭੱਜੇ ਫਿਰਦੇ ਹਾਂ, ਪਰ ਐਂ ਨਹੀਂ ਪਤਾ ਵੀ ਉਹਦੇ ਬਾਬਾ ਜੀ ਨੇ ਸਰੀਰ 'ਚ ਆਏ ਨੇ, ਜਿਹੜਾ ਅਸਲੀ ਬਾਬਾ ਅੰਦਰਲੀ ਤਾਕਤ ਸਾਡੇ ਅੰਦਰ ਬੈਠਾ। ਜਿਉਂ ਤਿਲ ਮੇ ਤੇਲ ਹੈ ਚੱਕ ਮਗ ਮੇ ਆਗ ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾ, ਐਜ ਆਇਲ ਇਜ਼ ਇਨ ਸੈਸਮੀ ਸੀਡ, ਫਾਇਰ ਇਜ਼ ਇਨ ਫਿਲਿੰਗ ਸਟੋਨ, ਸੋ ਇਜ਼ ਯੂਅਰ ਬਲਵਰ ਗੋਡ, ਹੀ ਇਜ਼ ਵਿਦ ਇਨ ਯੂ, ਵੇਕ ਅਪ ਇਫ ਯੂ ਕੈਨ। ਮਿਹਨਤ ਕਰੋ, ਬਾਹਰ ਦੀਆਂ ਮਿਹਨਤਾਂ ਕਰਦੇ ਹਾਂ, ਪੈਸੇ ਕਮਾਉਂਦੇ ਹਾਂ, ਟਕੇ ਕਮਾਉਂਦੇ ਹਾਂ, ਡਿਗਰੀਆਂ ਲੈਂਦੇ ਹਾਂ, ਜੌਬਾਂ ਕੱਢਦੇ ਹਾਂ, ਅੰਦਰ ਅਸੀਂ ਮਿਹਨਤ ਨਹੀਂ ਕਰਦੇ। ਸਿੰਪਲ ਫਾਰਮੂਲਾ ਹੈ, ਬਾਹਰਲੀ ਮਿਹਨਤ ਕਰਾਂਗੇ ਬਾਹਰਲੀਆਂ ਖੁਸ਼ੀਆਂ ਮਿਲਦੀਆਂ ਨੇ, ਤੇ ਬਾਹਰਲੀਆਂ ਖੁਸ਼ੀਆਂ ਟੈਂਪਰੇਰੀ ਹੁੰਦੀਆਂ ਨੇ, ਤੇ ਅੰਦਰਲੀ ਮਿਹਨਤ ਕਰਾਂਗੇ ਅੰਦਰਲੀ ਖੁਸ਼ੀ ਮਿਲੂਗੀ, ਅੰਦਰਲੀ ਪੱਕੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋਈ ਖੋਜੇ ਸੋਈ ਪਾਏ। ਜਿਹੜਾ ਅਸੀਂ ਦੁਨੀਆਂ 'ਚ ਦੇਖਦੇ ਹਾਂ ਕਿ ਪਰਮਾਤਮਾ ਕਣ ਕਣ ਦੇ ਵਿੱਚ ਹੈ, ਉਹ ਕਣ ਕਣ 'ਚ ਤਾਂ ਹੈਗਾ, ਪਰ ਮਿਲੂਗਾ ਉਦੋਂ ਵੈਨ ਯੂ ਗੋ ਵਿਦ ਇਨ, ਜਦੋਂ ਅੰਦਰ ਜਾਓਗੇ ਫਿਰ ਉਹ ਪਰਮਾਤਮਾ ਦੀ ਪਹਿਚਾਣ ਹੋ ਜੂਗੀ, ਫਿਰ ਜਿੱਧਰ ਵੀ ਝਾਕਦੇ ਹੋ ਤੁਹਾਨੂੰ ਉਹਦੇ ਵਿੱਚ ਰੱਬ ਦਾ ਰੂਪ ਹੀ ਨਜ਼ਰ ਆਉਂਦਾ ਹੈ। ਰੇਨੂ ਕੁਮਰਾ ਜੀ ਪ੍ਰੋਗਰਾਮ ਦੇਖ ਰਹੇ ਨੇ, ਰਮੇਸ਼ ਜੋਧਪੁਰੀਆ ਜੀ ਦੇਖ ਰਹੇ ਨੇ, ਰਾਮ ਚੱਕਰਵਰਤੀ ਜੀ ਸਾਡੇ ਬਹੁਤ ਅੱਛੇ ਫਰੈਂਡ ਨੇ, ਉਹ ਵੀ ਦੇਖ ਰਹੇ ਨੇ, ਹੋਰ ਵੀ ਦੇਖਦੇ ਨੇ, ਜਗਦੀਸ਼ ਜੀ ਵੀ ਦੇਖ ਰਹੇ ਨੇ, ਇੱਕ ਨਾ ਹੁਣ ਮੈਨੂੰ ਨਿਕਲ ਗਿਆ। ਸੋ ਜਿੰਨੇ ਵੀ ਦੇਖ ਰਹੇ ਨੇ ਸਭ ਦਾ ਬਹੁਤ 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 ਥੈਂਕਸ। ਸੋ ਮੈਂ ਤੁਹਾਨੂੰ ਦੱਸਦਾ ਕਿ ਲੋਕ ਬਾਹਲੇ ਬੰਦੇ ਦੁਨੀਆਂ 'ਚ ਦੋ ਪ੍ਰਕਾਰ ਦੇ ਲੋਕ ਨੇ, ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਰੱਬ ਹੈਗਾ, ਕੋਈ ਤਾਕਤ ਹੈਗੀ ਜਿਹਨੇ ਇਹ ਸਾਰੀ ਕੁੱਲ ਕਾਇਨਾਤ ਨੂੰ ਚਲਾ ਰਹੀ ਹੈ, ਤੇ ਕੁਛ ਕਾਮਰੇਡ ਵੀ ਨੇ ਜਿਹੜੇ ਕਹਿੰਦੇ ਰੱਬ ਰੂਪ ਤਾਂ ਸਭ ਬਕਵਾਸ ਹੈ, ਐਵੇਂ ਠੱਗੀ ਡੋਰੀ ਦਾ ਸਿਲਸਿਲਾ, ਉਹ ਵੀ ਠੀਕ ਕਹਿੰਦੇ ਨੇ, ਕਿਉਂਕਿ ਤੁਸੀਂ ਠੱਗਦੇ ਆ ਰੱਬ ਦੇ ਨਾਂ ਤੇ, ਠੱਗੀਆਂ ਠੋਰੀਆਂ ਕਰਦੇ ਆ, ਇਸ ਕਰਕੇ ਵਿਸ਼ਵਾਸ ਟੁੱਟ ਜਾਂਦਾ। ਜੇ ਹੁਣ ਬੰਦਾ ਕੋਈ ਪੰਡਿਤ ਜੀ ਕੋਲੇ ਜਾਵੇ ਵਾਲਾ ਕਹਿੰਦਾ ਰੱਬ ਹੈ, ਪਤਾ ਨੀ ਇਹ ਵਿਸ਼ਨੂੰ ਜੀ ਰਾਮ ਚੰਦਰ ਜੀ ਦੀਆਂ ਬੜੀਆਂ ਵਧੀਆ ਗੱਲਾਂ ਕਰਦਾ ਤੇ ਕੱਲੇ ਨੂੰ ਕਮਰੇ ਚ ਲਿਜਾ ਕੇ ਉਹਦੀ ਇੱਜ਼ਤ ਲੁੱਟ ਲੈ, ਫਿਰ ਉਹਦਾ ਰੱਬ ਚ ਤਾਂ ਵਿਸ਼ਵਾਸ ਟੁੱਟ ਹੀ ਜਾਊਗਾ ਨਾ। ਸੋ ਰੱਬ ਜਿਹਨੇ ਅੰਦਰ ਪ੍ਰਗਟ ਕਰ ਲਿਆ ਰੱਬ ਤਾਂ ਹੈਗਾ, ਪਰ ਸਾਡੀਆਂ ਅੱਖਾਂ ਬੰਦ ਨੇ। ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਈਓ ਜਾਨ ਜਦਾਈਆਂ ਸਹਿੰਦੀ ਹੈ। ਬੁੱਲੇ ਸ਼ਾਹ ਕਹਿੰਦੇ ਸ਼ੌ ਦਾ ਮਤਲਬ ਪਰਮਾਤਮਾ ਅੱਲਾ ਖੁਦਾ, ਕਹਿੰਦੇ ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ, ਖੁਦਾ ਸਾਡੇ ਨਾਲ ਨਾ ਰਹਿੰਦਾ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ। ਆ ਸਰੀਰ ਦੇ ਵਿੱਚ ਦੀ ਵੈਲਿਊ ਜ਼ੀਰੋ ਹੈ, ਕੱਖ ਨਹੀਂ ਇਹਦੀ ਵੈਲਿਊ, ਉਹ ਵੈਲਿਊ ਤਾਂ ਹੀ ਹੈ ਜੋ ਕਿਉਂਕਿ ਪਰਮਾਤਮਾ ਸਾਡੇ ਅੰਦਰ ਹੈ। ਉਹ ਦਿਸਦਾ ਕਿਉਂ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂ ਉਹ ਜਾਨ ਜੁਦਾਈਆਂ ਸਹਿੰਦੀ। ਅਸੀਂ ਬਾਹਰਲੀਆਂ ਅੱਖਾਂ ਨਾਲ, ਬਾਹਰਲੇ ਕੰਨਾਂ ਨਾਲ, ਬਾਹਰਲੀਆਂ ਲੱਤਾਂ ਪੈਰਾਂ ਨਾਲ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਕਿ ਉਹ ਸਾਡੇ ਅੰਦਰ ਬੈਠੇ, ਅੰਦਰ ਬਣਨਾ ਪਊਗਾ। ਜਿਹੜੇ ਲੋਕ ਰੱਬ ਨੂੰ ਨਹੀਂ ਮੰਨਦੇ, ਇੱਕ ਵਾਰੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਹਜ਼ਰਤ ਸੁਲੇਮਾਨ ਖੁਦਾ ਦੇ ਪੈਗੰਬਰ ਹੋਏ ਨੇ, ਜਿਹੜੇ ਬੰਦੇ ਮੁਸਲਿਮ ਮੇਰੇ ਵੀਰ ਭੈਣ ਭਰਾ ਦੇਖ ਰਹੇ ਨੇ ਉਹਨਾਂ ਨੂੰ ਪਤਾ, ਉਹਨਾਂ ਕੋਲ ਇੰਨੀ ਤਾਕਤ ਸੀਗੀ ਕਿ ਉਹਨਾਂ ਨੇ ਹਵਾਵਾਂ ਨੂੰ, ਜਲਾਦਾਂ ਨੂੰ, ਜਿੰਨਾਂ ਨੂੰ, ਭੂਤਾਂ ਨੂੰ ਕੰਟਰੋਲ ਕੀਤਾ ਸੀ। ਇੱਥੋਂ ਤੱਕ ਕਿ ਜਾਨਵਰਾਂ ਦੀ ਜੋ ਵੀ ਕੁਛ ਬੋਲਦੇ, ਜਾਨਵਰ ਆਪਣੀ ਬੋਲੀ ਜਾ ਉਹਨਾਂ ਨੂੰ ਸਮਝ ਲੈਂਦੇ ਸੀ, ਤੇ ਜਦੋਂ ਹੱਥ ਕਰਦੇ ਸੀ ਜਾਨਵਰਾਂ ਨੂੰ ਆਪਣੀ ਬੋਲੀ, ਮਨੁੱਖੀ ਬੋਲੀ ਬੁਲਾ ਵੀ ਲੈਂਦੇ ਸੀ। ਕਹਿੰਦੇ ਇੱਕ ਵਾਰ ਉਹਨਾਂ ਕੋਲੇ ਕੋਈ ਉਹਨਾਂ ਦਾ ਮਰੀਦ ਆਇਆ, ਚੇਲਾ ਆਇਆ, ਕਹਿੰਦੇ ਹਜ਼ਰਤ ਤੁਸੀਂ ਐਵੇਂ ਖੁਦਾ ਦਾ, ਅੱਲਾ ਦਾ ਪ੍ਰਚਾਰ ਕਰਦੇ ਹੋ ਵੀ ਅੱਲਾ 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 ਹੈਗਾ, ਉਹਨੇ ਪੈਦਾ ਕੀਤੀ ਹੈ, ਪਰਮਾਤਮਾ ਨੇ ਪੈਦਾ ਕੀਤੀ ਹੈ, ਮੈਂ ਨਹੀਂ ਮੰਨਦਾ ਰੱਬ ਰੂਪ ਨਾਂ ਦੀ ਕੋਈ ਚੀਜ਼, ਸਭ ਪਖੰਡ ਨੇ, ਤੁਸੀਂ ਆਹ ਪਖੰਡ ਕਰਨਾ ਬੰਦ ਕਰ ਦਿਓ, ਰੱਬ ਰੂਪ ਕੋਈ ਨਹੀਂ ਹੈ। ਮੈਨੂੰ ਤਾਂ ਕਦੇ ਲੱਭਿਆ ਨਹੀਂ, ਮੈਂ ਮੱਕੇ ਵੀ ਜਾਇਆ, ਮਦੀਨੇ ਵੀ ਜਾਇਆ, ਹਰਿਦੁਆਰ ਵੀ ਜਾਇਆ, ਤੀਰਥ ਸਥਾਨਾਂ ਤੇ ਵੀ ਜਾਇਆ, ਵਰਤ ਵੀ ਰੱਖ ਲਿਆ, ਪੁੱਠੇ ਵੀ ਬੋਲਿਆ, ਮੈਨੂੰ ਤਾਂ ਰੱਬ ਮਿਲਿਆ ਨਹੀਂ, ਮੈਂ ਨਹੀਂ ਰੱਬ ਨੂੰ ਮੰਨਦਾ। ਉਹ ਕਹਿੰਦੇ ਭਰਾਵਾ ਰੱਬ ਹੈਗਾ, ਕਹਿੰਦਾ ਮੈਂ ਨਹੀਂ ਮੰਨਦਾ ਰੱਬ ਨੂੰ, ਕਹਿੰਦਾ ਚਲੋ ਤੇਰੀ ਮਰਜ਼ੀ। ਇੰਨੇ ਨੂੰ ਕੁਦਰਤੀ, ਕਿਉਂਕਿ ਸੰਤਾਂ ਦਾ ਸਮਝਾਉਣ ਦਾ ਢੰਗ ਡਿਫਰੈਂਟ ਹੁੰਦਾ, ਉਹ ਸੁਲੇਮਾਨ ਹਜ਼ਰਤ ਕਹਿੰਦੇ ਉਹਨਾਂ ਦੇ ਕੋਲੇ ਇੱਕ ਗਧਾ ਖੜਾ ਸੀ, ਤੇ ਜਿਹੜੇ ਸੁਲੇਮਾਨ ਸੀ ਉਹਨਾਂ ਨੂੰ ਐਪਲ ਦਾ ਮੁਰੱਬਾ ਖਾਣ ਦਾ ਬੜਾ ਸ਼ੌਕ ਸੀ, ਤੇ ਉਹਨਾਂ ਨੇ ਜਦੋਂ ਮੁਰੱਬਾ ਪਿਆ ਸੀ ਖਾਂਦੇ ਸੀ, ਗਧੇ ਨੂੰ ਕਹਿੰਦੇ ਗਧੇ ਆ ਗੱਲ ਸੁਣ, ਆਹ ਲੈ ਮੁਰੱਬਾ ਖਾ ਸੇਬ ਦਾ। ਉਹ ਕਹਿੰਦਾ ਆਹ ਕੀ ਹੁੰਦਾ? ਉਹ ਕਹਿੰਦਾ ਸੇਬ ਦਾ ਮੁਰੱਬਾ, ਬਹੁਤ ਵਧੀਆ ਸਵਾਦ ਹੈ। ਉਹ ਕਹਿੰਦਾ ਨਹੀਂ 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 ਨਹੀਂ, ਇਹ ਕਿਹੜਾ ਸਵਾਦ ਹੈ, ਮੈਂ ਤਾਂ ਕਦੇ ਜ਼ਿੰਦਗੀ 'ਚ ਨਹੀਂ ਖਾਧਾ, ਨਾ ਹੀ ਇਹ ਸੇਬ ਦਾ ਕੋਈ ਮੁਰੱਬਾ ਹੁੰਦਾ। ਉਹ ਕਹਿੰਦਾ ਹੁੰਦਾ, ਕਹਿੰਦਾ ਮੈਂ ਨਹੀਂ ਮੰਨਦਾ ਕੋਈ ਹੁੰਦਾ। ਉਹਨੂੰ ਭਾਈ ਸਾਹਿਬ ਨੂੰ ਕਹਿੰਦੇ ਇਹ ਗਧਾ ਨਹੀਂ ਮੰਨਦਾ, ਕਹਿੰਦਾ ਸੇਬ ਦਾ ਮੁਰੱਬਾ ਤੂੰ ਦੱਸ। ਕਹਿੰਦਾ ਹਾਂਜੀ, ਇਹ ਤਾਂ ਸੇਬ ਦਾ ਮੁਰੱਬਾ ਮੈਂ ਤਾਂ ਕਈ ਵਾਰੀ ਖਾਧਾ। ਕਹਿੰਦਾ ਬਸ ਫਿਰ ਇਹੀ ਹੈ, ਜਿਵੇਂ ਗਧਾ ਨਹੀਂ ਨਾ ਮੰਨਦਾ ਵੀ ਸੇਬ ਦਾ ਮੁਰੱਬਾ ਹੈਗਾ, ਉਸ ਤਰ੍ਹਾਂ ਤੂੰ ਨਹੀਂ ਮੰਨਦਾ, ਰੱਬ ਨਹੀਂ ਹੈਗਾ, ਜਿਹਨੇ ਦੇਖਿਆ ਉਹ ਤਾਂ ਮੰਨਦਾ ਹੀ ਹੈ ਨਾ। ਸੋ ਜਿੰਨਾ ਚਿਰ ਤੱਕ ਅਸੀਂ ਅੰਦਰ ਨਹੀਂ ਨਾ ਜਾਂਦੇ, ਸਾਡਾ ਰੱਬ ਦੇ ਵਿੱਚ ਯਕੀਨ ਨਹੀਂ ਹੋ ਸਕਦਾ। ਅਸੀਂ ਦਿਨ ਰਾਤ ਚਿੰਤਾਵਾਂ ਦੇ ਵਿੱਚ ਦੁਖੀ ਹੋਈ ਜਾਂਦੇ ਹਾਂ। ਦੇਖੋ, ਦੋ ਚਿੜੀਆਂ ਸੀਗੀਆਂ, ਮੌਸਮ ਠੰਡਾ ਸੀ, ਮੀਂਹ ਕਿਨਵਿਨ ਕਿਨਵਿਨ ਹੋ ਰਹੀ ਸੀਗੀ, ਧੁਰ ਦਰਖਤ ਤੇ ਬੈਠੀਆਂ ਚੀ 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 ਕਰ ਰਹੀਆਂ ਸੀ, ਤੇ ਥੱਲੇ ਇੱਕ ਸੰਤ ਬੈਠੇ ਸੀ, ਇਹ ਮੇਖਾ ਸ਼ਾਇਦ ਫਰੀਦ ਸਾਹਿਬ ਦੇ ਟਾਈਮ ਦੀ ਗੱਲ ਹੈ, ਤੇ ਉਹਨਾਂ ਨੇ ਉੱਪਰ ਦੇਖਿਆ, ਤੇ ਉਹਨਾਂ ਨੇ ਆਪਣੇ ਮਰੀਦਾਂ ਨੂੰ ਕਿਹਾ, ਚੇਲਿਆਂ ਨੂੰ ਕਿਹਾ, ਕਹਿੰਦੇ ਉੱਪਰ ਕੌਣ ਹੈ, ਬੜੀਆਂ ਚੀ ਸੀ ਹੋ ਰਹੀ ਹੈ। ਕਹਿੰਦੇ ਚਿੜੀਆਂ ਨੇ, ਬੜੀਆਂ ਖੁਸ਼ ਹੋ ਰਹੀਆਂ। ਕਹਿੰਦੇ ਦੇਖੋ ਚੜ ਕੇ ਵੀ ਕਿਉਂ ਖੁਸ਼ ਹੋ ਰਹੀਆਂ ਨੇ। ਇੱਕ ਬੰਦੇ ਨੂੰ ਦਰਖਤ ਤੇ ਚੜਾਤਾ, ਦਰਖਤ ਤੇ ਜੋ ਚੜਾਇਆ, ਚਿੜੀਆਂ ਆਲਣੇ ਚ ਬੈਠੀਆਂ, ਜੋ ਦੇਖ ਕੇ ਜੋ ਬੰਦਾ ਕੋਲੇ ਗਿਆ ਉੱਡ ਗਈਆਂ, ਉਹਨੇ ਉੱਪਰੋਂ ਆਵਾਜ਼ ਮਾਰੀ, ਕਹਿੰਦੇ ਫਰੀਦ ਸਾਹਿਬ ਚਿੜੀਆਂ ਤਾਂ ਉੱਡ ਗਈਆਂ। ਉਹ ਕਹਿੰਦੇ ਜੇ ਉੱਡ ਗਈਆਂ, ਜਦੋਂ ਖੁਸ਼ ਸੀਗੀਆਂ, ਇੱਥੇ ਕੁਛ ਹੋਊਗਾ? ਕਹਿੰਦੇ ਹਾਂ ਆਲਣਾ। ਕਹਿੰਦੇ ਦੇਖੋ ਆਲਣੇ ਚ ਕੀ ਪਿਆ? ਕਹਿੰਦੇ ਆਲਣੇ ਚ ਤਾਂ ਕੁਛ ਨਹੀਂ ਪਿਆ। ਉਹ ਕਹਿੰਦਾ ਦੇਖੋ, ਉਹਦੇ ਚਿੜੀਆਂ ਦੇ ਆਲਣੇ ਚ ਕੁਛ ਨਹੀਂ, ਫੇਰ ਵੀ ਖੁਸ਼ ਹੈ, ਪਰ ਸਾਡੇ ਕੋਲ ਰੋਟੀ ਵੀ ਹੈ, ਕੱਪੜੇ ਵੀ ਹੈ, ਮਕਾਨ ਵੀ ਹੈ, ਜਾਇਦਾਦ ਵੀ ਹੈ, ਸਿਹਤ ਵੀ ਹੈ, ਫੇਰ ਵੀ ਅਸੀਂ ਰੋਂਦੇ ਤੇ ਰੋਂਦੇ। ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਜਾ, ਜਿੰਨੀਆਂ ਇੱਛਾਵਾਂ ਕੰਟਰੋਲ, ਜਿੰਨੀ ਚਾਹ ਗਈ, ਚਿੰਤਾ ਗਈ, ਮਨੁਆ ਬੇਪਰਵਾਹ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ। ਉਹ ਬੰਦੇ ਸ਼ਹਿਨਸ਼ਾਹ ਨੇ ਜਿਹੜੀਆਂ ਬੰਦਿਆਂ ਦੀਆਂ ਡਿਮਾਂਡ ਜੀ ਨਹੀਂ ਮੁੱਕਦੀਆਂ, ਡਿਮਾਂਡ ਜੀ ਨਹੀਂ ਮੁੱਕਦੀਆਂ, ਉਹ ਕਦੇ ਵੀ ਬੰਦਾ ਖੁਸ਼ ਨਹੀਂ ਹੋ ਸਕਦਾ। ਮੇਹਰ ਬੁਖਾਰੀ ਜਿਹੜੇ ਬਾਬਾ ਸੀਗੇ, ਜਿਹਨੂੰ ਮੋਨੀ ਬਾਬਾ ਕਹਿੰਦੇ, ਉਹਨਾਂ ਨੇ ਇਹੀ ਗੱਲ ਕਹੀ ਕਿ ਜਦੋਂ ਅਸੀਂ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਚੱਲਦੇ ਹਾਂ ਤਾਂ ਫਿਰ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ, ਡੋਂਟ ਵਰੀ। ਤੇ ਜਦੋਂ ਅਸੀਂ ਉਹਦੇ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਚੱਲਦੇ ਹਾਂ, ਬੀ ਹੈਪੀ, ਫਿਰ ਹਮੇਸ਼ਾ ਜ਼ਿੰਦਗੀ 'ਚ ਖੁਸ਼ੀਆਂ ਖੁਸ਼ੀਆਂ ਆਉਣਗੀਆਂ। ਤੇ ਜੇ ਖੁਸ਼ੀਆਂ ਨਹੀਂ, ਇਹਦਾ ਮਤਲਬ ਅਸੀਂ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਨਹੀਂ ਚੱਲਦੇ। ਕੁਦਰਤ ਦੇ ਕਿਹੜੇ ਨਿਯਮ ਨੇ ਸੋਚ ਕੇ ਦੇਖੋ, ਇੱਕ ਲਾਅ ਆਫ ਵਨਨੈਸ ਹੈ। ਵੀ ਆਰ ਆਲ ਕਨੈਕਟਡ ਥਰੂ ਕ੍ਰੀਏਸ਼ਨ, ਦੁਨੀਆਂ ਦੇ ਵਿੱਚ ਕੁੱਲ ਕਾਇਨਾਤ ਦੇ ਵਿੱਚ ਹਰੇਕ ਚੀਜ਼ ਦਾ ਦੂਜੀ ਚੀਜ਼ ਦੇ ਨਾਲ ਸੰਬੰਧ ਹੈ, ਭਾਵੇਂ ਸਾਨੂੰ ਗਿਆਨ ਹੈ ਜਾਂ ਨਹੀਂ ਹੈ। ਧਾਮੀ ਸਾਹਿਬ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਧਾਮੀ ਸਾਹਿਬ। ਇਹਦਾ ਮਤਲਬ ਕੀ ਹੈ ਕਿ ਜਿਸ ਤਰ੍ਹਾਂ ਆਪਣੀ ਚੇਨ ਦੀ ਸਾਈਕਲ ਦੀ ਚੇਨ ਹੁੰਦੀ ਹੈ ਨਾ, ਉਹ ਕੜੀ ਇੱਕ ਦੂਜੇ ਨਾਲ ਮਿਲੀ ਹੁੰਦੀ ਹੈ, ਭਾਵੇਂ ਉਹ ਜਦੋਂ ਚੱਲ ਰਹੀ ਸਾਈਕਲ ਤਾਂ ਜਦੋਂ ਕੜੀ ਹੈ। ਇਸੇ ਤਰ੍ਹਾਂ ਸੰਸਾਰ ਤਾਂ ਚੱਲ ਰਿਹਾ, ਹਰੇਕ ਸੰਸਾਰ ਦੀ ਕਿਸੇ ਨਾ ਕਿਸੇ ਚੀਜ਼ ਦਾ ਦੂਸਰੀ ਚੀਜ਼ ਦੇ ਨਾਲ ਲਿੰਕ ਹੈ। ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀ ਜੇ ਦੂਜਾ ਹੋਈ। ਜਦੋਂ ਪੈਦਾ ਉਸ ਪਰਮਾਤਮਾ ਨੇ ਸਾਰਿਆਂ ਨੂੰ ਹੀ ਕੀਤਾ, ਫਿਰ ਅਸੀਂ ਦੂਜੇ ਨੂੰ ਨਫ਼ਰਤ ਕਿਉਂ ਕਰਦੇ? ਜਦੋਂ ਪਿਆਰ ਦਿਆਂਗੇ ਫਿਰ ਅਸੀਂ ਖੁਸ਼ ਰਹਾਂਗੇ, ਜਦੋਂ ਅਸੀਂ ਨਫ਼ਰਤ ਕਹਾਂਗੇ ਤਾਂ ਦੁਖੀ ਹੁੰਦੇ ਹਾਂ। ਤੁਸੀਂ ਦੇਖ ਲਓ, ਜਿਹੜਾ ਇੱਕ ਟ੍ਰੀ ਹੈ, ਦਰਖਤ ਹੈ, ਉਹਦੇ ਪੱਤੇ ਹੁੰਦੇ ਨੇ, ਟਾਹਣੀਆਂ ਹੁੰਦੇ ਨੇ, ਫੁੱਲ ਹੁੰਦੇ ਨੇ, ਫਲ ਹੁੰਦੇ ਨੇ, ਜੜ ਹੁੰਦੀ ਹੈ, ਇੱਕ ਦੂਜੇ ਨਾਲ ਸੰਬੰਧ ਹੈ। ਜੜ ਦਾ ਕੰਮ ਨਾ ਧਰਤੀ ਨਾਲ, ਸੂਰਜ ਨਾਲ, ਪਾਣੀ ਨਾਲ, ਹਵਾਵਾਂ ਦੇ ਨਾਲ। ਸੋ ਇਸ ਕਰਕੇ ਤੁਸੀਂ ਐਂ ਦੇਖੋ, ਅਸੀਂ ਕਿਸੇ ਬੰਦੇ ਨੂੰ ਸਮਾਈਲ ਦਿੰਦੇ ਹਾਂ, ਕੋਈ ਦੋ ਸ਼ਬਦ ਚੰਗੇ ਬੋਲਦੇ ਹਾਂ, ਬੋਲਦੇ ਕੈਨੇਡਾ ਚ ਬੈਠ ਕੇ ਹਾਂ, ਇੱਥੇ ਬੈਠੇ ਬੋਲਦੇ ਹਾਂ। ਜੇ ਮੈਂ ਰੇਡੀਓ ਤੇ ਕਿਸੇ ਬੰਦੇ ਦਾ ਨਾਂ ਲੈ ਕੇ ਜਦੋਂ ਮਾੜੇ ਕਹਿੰਦੇ ਨਾ, ਉਹਨੇ ਮਹੀਨਾ ਭਰ ਮੈਨੂੰ ਗਾਲਾਂ ਕੱਢਣੀਆਂ। ਜੇ ਮੈਂ ਦੋ ਸ਼ਬਦ ਚੰਗੇ ਕਹਿਤਾ, ਹੁਣ ਰੇਣੂ ਜੀ ਦੇ ਬਾਰੇ ਕਹਿਤਾ, ਰਮੇਸ਼ ਜੋਧਪੁਰੀ ਜੀ ਦੇ ਬਾਰੇ, ਧਾਮੀ ਸਾਹਿਬ ਦੇ ਬਾਰੇ ਕਹਿਤਾ, ਮੈਂ ਇੱਥੇ ਚੰਗਾ ਗਿਆ, ਉਹ ਵੀ ਮੇਰੇ ਬਾਰੇ ਚੰਗਾ ਕਹਿੰਦੇ, ਕੁਦਰਤ ਦਾ ਸਿਧਾਂਤ ਹੈ। ਸੋ ਇਸ ਕਰਕੇ ਭਾਜੀ ਉਹੀ ਜੀ ਪਾਓ ਜਿਹੜੀ ਸਾਨੂੰ ਸਵਾਈ ਕਰਕੇ ਮੁੜਨੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ, ਕਿਸੇ ਨਾਲ ਨਫ਼ਰਤ ਨਾ ਕਰੋ। ਹਮੇਸ਼ਾ ਕੇ ਲਈ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇ ਕੁਛ ਅੱਛਾ ਕੰਮ ਕਰ ਲਓ, ਚਾਰ ਦਿਨ ਕੀ ਜ਼ਿੰਦਗਾਨੀ ਮੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਇੱਕ ਰਾਜਾ ਕਿਤੇ ਸੈਰ ਕਰਨ ਜਾਂਦਾ ਸੀ, ਪਿੰਡ ਚ ਨਹੀਂ ਨਿਕਲਿਆ, ਤੇ ਵਜ਼ੀਰ ਨੂੰ ਪੁੱਛਦਾ ਵੀ ਆਹ ਕੋਠੀ ਕਿਹਦੀ ਹੈ? ਕਹਿੰਦਾ ਜੀ ਇਹ ਆਪਣਾ ਇੱਕ ਬਿਜ਼ਨਸਮੈਨ ਹੈ, ਉਹਦੀ ਕੋਠੀ ਹੈ। ਕਹਿੰਦਾ ਅੱਛਾ। ਕਹਿੰਦਾ ਕੀ ਕੰਮ ਕਰਦਾ? ਕਹਿੰਦਾ ਜੀ ਇਹ ਬਾਹਰੋਂ ਦੂਸਰੇ ਕੰਟਰੀ ਚੋਂ ਜਾ ਕੇ ਇੰਪੋਰਟ ਦਾ ਕੰਮ ਕਰਦਾ, ਉੱਥੋਂ ਸਮਾਨ ਲਿਆਉਂਦਾ ਤੇ ਇੱਥੇ ਆ ਕੇ ਆਪਣੇ ਰਾਜ ਦੇ ਵਿੱਚ ਵੇਚ ਦਿੰਦਾ। ਰਾਜਾ ਕਹਿੰਦਾ ਜੀ ਕੋਠੀ ਢਾ ਦਿਓ। ਹੁਣ ਡੈਮੋਕਰੇਸੀ ਦਾ ਨਹੀਂ ਸੀ, ਉਹ ਤਾਂ ਰਾਜਿਆਂ ਦਾ ਹੁਕਮ ਚੱਲਦਾ ਸੀ। ਵਜ਼ੀਰ ਕਹਿੰਦਾ 7 ਵਜੇ ਜੀ। ਕਹਿੰਦਾ ਹਨੇਰਾ ਹੋ ਗਿਆ, ਕੱਲ ਨੂੰ ਢਾ ਦਿਓ। ਕਹਿੰਦਾ ਕੱਲ ਨੂੰ ਢਾ ਦੀ ਜੀ। ਕਹਿੰਦਾ ਠੀਕ ਹੈ, ਆ ਗਏ। ਵਜ਼ੀਰ ਸਿਆਣਾ ਸੀਗਾ, ਵਜ਼ੀਰ ਜਦੋਂ ਸਿਆਣਾ ਸੀਗਾ ਤੇ ਉਹਨੇ ਦੇਖਿਆ ਵੀ ਇਹ ਤਾਂ ਰਾਜਾ ਇੰਨਾ ਭਲਾ ਮਾਨਸ ਹੈ, ਲੋਕਾਂ ਦੀ ਮਦਦ ਕਰਦਾ, ਵੀ ਫੇਰ ਇਹ ਚੱਲਦਾ ਕਿਉਂ ਨਹੀਂ ਹੈ? ਤੇ ਉਹ ਜਦੋਂ ਕੋਸ਼ਿਸ਼ ਕਰਦਾ ਗਿਆ, ਉਹ ਕਹਿੰਦਾ ਚਲਿਆ ਗਿਆ। ਵਜ਼ੀਰ ਵਾਪਸ ਉਹਦੇ ਸੇਠ ਕੋਲ ਆਇਆ, ਕਹਿੰਦਾ ਸੇਠ ਜੀ ਤੁਸੀਂ ਐਂ ਦੇਖੋ ਵੀ ਤੁਸੀਂ ਕਿਸੇ ਰਾਜੇ ਬਾਰੇ ਮਾੜਾ ਵੀ ਸੋਚ ਰਹੇ ਹੋ? ਉਹ ਕਹਿੰਦੇ ਨਹੀਂ ਜੀ, ਮੈਂ ਤਾਂ ਰੱਬ ਦੇ ਰਾਜੇ ਬਾਰੇ ਕਦੇ ਮਾੜਾ ਸੋਚਿਆ ਹੀ ਨਹੀਂ। ਕਹਿੰਦਾ ਫਿਰ ਰਾਜਾ ਤੇਰੇ ਬਾਰੇ ਕਿਉਂ ਕਿਹਾ ਵੀ ਤੇਰੀ? ਉਹ ਕਹਿੰਦਾ ਮਕਾਨ ਢਾਉਣਾ, ਸਵੇਰੇ ਮੈਂ ਮਕਾਨ ਢਾ ਦੇਣਾ। ਜਦੋਂ ਉਹਨੂੰ ਪਤਾ ਲੱਗਿਆ ਮਕਾਨ ਢਾ ਦੇਣਾ ਤੇ ਉਹ ਬੜਾ ਔਖਾ ਹੋਇਆ, ਰੋਣ ਲੱਗ ਗਿਆ। ਤੇ ਉਹ ਸੋਚ ਸੋਚ ਕੇ ਕਹਿੰਦਾ ਹਾਂਜੀ 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 ਵਜ਼ੀਰ ਸਾਹਿਬ, ਮੈਂ ਤੁਹਾਨੂੰ ਸੋਚੋ ਦੱਸਦਾ, ਪਿਛਲੇ ਸਾਲ ਜਦੋਂ ਸਾਰੇ ਦੇਸ਼ ਚ ਗੱਲ ਫੈਲ ਗਈ ਨਾ ਵੀ ਰਾਜਾ ਮਰਨ ਵਾਲਾ, ਤੇ ਮੇਰੇ ਦਿਮਾਗ ਚ ਆ ਵੀ ਰਾਜਾ ਜਿਹੜਾ ਮਰੂਗਾ ਇਹਨੂੰ ਆਮ ਲੱਕੜਾਂ ਚ ਤਾਂ ਜਲਾਇਆ ਨਹੀਂ ਜਾਣਾ, ਇਹਨੂੰ ਤਾਂ ਸੈਂਡਲਵੁੱਡ ਦੀ ਲੋੜ ਹੈ, ਚੰਦਨ ਦੀਆਂ ਲੱਕੜਾਂ ਦੀ ਲੋੜ ਹੈ, ਤੇ ਮੈਂ ਦੂਸਰੇ ਕੰਟਰੀ ਜਾ ਕੇ ਇੱਕ ਟਰੱਕ ਭਰ ਲਿਆ ਆ ਵੀ ਰਾਜੇ ਨੇ ਮੇਰੇ ਕੋਲੋਂ ਖਰੀਦਣਾ, ਤੇ ਜਦੋਂ ਖਰੀਦਣਾ ਮੈਂ ਆਪਣੇ ਰੇਟ ਤੇ ਵੇਚੂ, ਮੈਨੂੰ ਕਿੰਨਾ ਪ੍ਰੋਫਿਟ ਹੋਊਗਾ, ਮੈਨੂੰ ਕਿੰਨਾ ਲਾਭ ਹੋਊਗਾ। ਤੇ ਕਹਿੰਦਾ ਜਦੋਂ ਮੈਂ ਉਹ ਲਿਆ ਆ ਤੇ ਥੋੜੇ ਦਿਨਾਂ ਬਾਅਦ ਰਾਜਾ ਠੀਕ ਹੋ ਗਿਆ। ਕਹਿੰਦਾ ਹੁਣ ਜਦੋਂ ਮੈਂ ਗਡਾਊਨ 'ਚ ਜਾਂਦਾ ਤੇ ਮੈਨੂੰ ਬਹੁਤ ਗੁੱਸਾ ਆਉਂਦਾ, ਮੇਰੇ ਲੱਖਾਂ ਰੁਪਈਏ ਬਰਬਾਦ ਹੋ ਗਏ, ਮੈਂ ਐਵੇਂ ਖਰੀਦਿਆ, ਰਾਜਾ ਮਰ ਜੇ ਛੇਤੀ, ਮੈਂ ਰੱਬ ਨੂੰ ਕਹਿਣਾ ਵੀ ਰੱਬਾ ਇਹਨੂੰ ਮਾਰ ਦਾਂਗੇ, ਮੈਂ ਤਾਂ ਆਪਣੇ ਪੈਸੇ ਵੱਟਾਂ, ਮੈਂ ਆਪਣੇ ਧੀ ਪੁੱਤਾਂ ਦਾ ਪਾਲਣ ਪੋਸ਼ਣ ਕਰਨਾ। ਵਜ਼ੀਰ ਕਹਿੰਦਾ ਬਸ ਆਹੀ ਗੱਲ ਹੈ। ਉਹ ਭਲੇ ਮਾਨਸਾ, ਮੌਤ ਤੇਰੇ ਹੱਥ 'ਚ ਨਹੀਂ, ਮੌਤ ਤਾਂ ਰੱਬ ਦੇ ਹੱਥ 'ਚ ਹੈ, ਜਦੋਂ ਆਉਣੀ ਹੈ ਉਦੋਂ ਆਉਣੀ ਹੈ, ਤੂੰ ਉਹਦੇ ਬਾਰੇ ਮਾੜਾ ਕਹਿਣਾ? ਉਹ ਤਾਂ ਵਿਚਾਰਾ ਰਾਜਾ ਇੰਨਾ ਭਲੇ ਮਾਨਸਾ, ਆਪਣਾ ਰਾਜਪਾਠ ਦਾ ਸਾਰੇ ਖਜ਼ਾਨੇ ਖੋਲਦਾ, ਜਦੋਂ ਕਿਤੇ ਬਿਰਤਾ ਆਉਂਦੀ ਹੈ, ਗਰੀਬ ਨੂੰ ਭੁੱਖਾ ਨਹੀਂ ਸੌਣ ਦਿੰਦਾ, ਤੂੰ ਉਹਦੇ ਬਾਰੇ ਮਾੜਾ ਕੁਛ ਹੁੰਦਾ? ਜਦੋਂ ਉਹਨੇ ਵਜ਼ੀਰ ਨੇ ਗੱਲ ਸਮਝਾਈ, ਰੋਣ ਲੱਗ ਗਿਆ ਬੂਬਾ ਮਾਰ ਕੇ, ਉਹਦੀ ਰੱਬ ਕੋਲ ਕਹਿੰਦਾ ਰੱਬਾ ਮੈਨੂੰ ਮਾਫ਼ ਕਰੀ, ਮਾਫ਼ ਕਰੀ, ਮਾਫ਼ ਕਰੀ, ਮੈਂ ਰਾਜੇ ਬਾਰੇ ਮਾੜਾ ਕਿਹਾ, ਰਾਜਾ ਦਾ ਬਹੁਤ ਚੰਗੀ ਗੱਲ ਹੈ, ਮੈਨੂੰ ਫਿੱਟ ਲਾਣ ਤਾਂ ਮੈਂ ਰਾਜੇ ਬਾਰੇ ਇਹੋ ਜਿਹਾ ਸੋਚਿਆ, ਉਹਦੀ ਮੌਤ ਬਾਰੇ ਸੋਚਿਆ। ਇਹ ਕਹਿਣ ਲੱਗਿਆ, ਵਜ਼ੀਰ ਘਰੇ ਆਗਾ, ਦੂਜੇ ਦਿਨ ਸਵੇਰੇ ਰਾਜੇ ਕੋਲੇ ਗਿਆ ਤੇ ਰਾਜੇ ਨੇ ਬੁਲਾ ਲਈ, ਵਜ਼ੀਰ ਕਹਿੰਦਾ ਉਹਦਾ ਮਕਾਨ ਢਾਹਤਾ? ਕਹਿੰਦਾ ਜੀ ਬਸ ਮੈਂ ਚੱਲ ਰਹੀ ਹਾਂ ਮਕਾਨ ਢਾਉਣਾ। ਕਹਿੰਦਾ ਗੱਲ ਸੁਣ, ਰਾਤੀ ਮੈਂ ਸੋਚਿਆ ਯਾਰ ਆਪਣਾ ਸੇਠ ਹੈ, ਆਪਣੇ ਦੇਸ਼ 'ਚ ਰਹਿੰਦਾ, ਵਧੀਆ ਕੰਮ ਕਰਦਾ, ਮੈਨੂੰ ਪਤਾ ਨਹੀਂ ਕੀ ਹੋ ਗਿਆ, ਉਹਦਾ ਮਕਾਨ ਢਾਹ, ਮਕਾਨ ਨਾ ਢਾਈ ਹੁਣ। ਸੋ ਦੇਖੋ, ਉਹਨੇ ਮਾੜਾ ਸੋਚਿਆ, ਰਾਜੇ ਦੇ ਦਿਮਾਗ 'ਚ ਆ ਗਿਆ, ਉਹਨੇ ਚੰਗਾ ਸੋਚਿਆ, ਰਾਜੇ ਨੇ ਰੋਕਤਾ। ਇਹ ਕੁਦਰਤੀ ਵਾਈਬ੍ਰੇਸ਼ਨ, ਆਪਾਂ ਇੱਥੇ ਬੈਠੇ ਵੀ ਆਪਣੇ ਰਿਸ਼ਤੇਦਾਰਾਂ ਬਾਰੇ, ਯਾਰਾਂ ਦੋਸਤਾਂ ਬਾਰੇ ਘਰੇ ਬਹਿ ਕੇ ਨਿੰਦਿਆ ਚੁਗਲੀ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਝੂਠੀ ਗੱਲ ਫੈਲਾਉਂਦੇ, ਹੇਰਾ ਫੇਰੀ ਕਰਦੇ ਹਾਂ। ਨੌਂ ਕਿਸੇ ਦਾ ਹੁੰਦਾ ਅਲੱਗ, ਮੈਨੂੰ ਯਾਦ ਹੈ ਯੂਨੀਵਰਸਿਟੀ 'ਚ, ਮੈਂ ਸਿੰਬੋਲਿਕਲੀ ਗੱਲ ਕਰਦਾ, ਇਹ ਗੱਲ ਸੱਚਾਈ ਵੀ ਹੈ, ਉਹ ਕਿਸੇ ਬੰਦੇ ਨੇ ਕਿਹਾ ਵੀ ਜਾ ਕੇ ਮੇਰੀ ਫੀਸ ਭਰੇਂ, ਉਹਨੂੰ ਘਰਦਿਆਂ ਨੇ ਪੈਸੇ ਦੇ ਕੇ ਭੇਜਤਾ, ਦੋਸਤ ਨੂੰ ਦੋਸਤ ਜਾਂ ਰਿਸ਼ਤੇਦਾਰ ਸਮਝ ਲਓ, ਉਹ ਇਹੋ ਜਿਹਾ ਸੀਗਾ, ਉਹ ਆਪਣੀ ਫੀਸ ਭਰਿਆ ਆ, ਕਹਿੰਦਾ ਵੀ ਤੇਰਾ ਨੰਬਰ ਹੀ ਨਹੀਂ ਆਇਆ, ਐਂ ਨਹੀਂ ਪਤਾ ਵੀ ਤੂੰ ਝੂਠ ਬੋਲ ਕੇ ਹੇਰਾ ਫੇਰੀ ਕੀਤੀ, ਐਡੀਆਂ ਐਡੀਆਂ ਹੇਰਾ ਫੇਰੀਆਂ ਕਰਦੇ ਹਾਂ, ਫਿਰ ਅਸੀਂ ਸੁਖੀ ਕਿਵੇਂ ਰਹਾਂਗੇ? ਫਿਰ ਤਾਂ ਅਸੀਂ ਬਿਮਾਰੀਆਂ ਤਸੇੜਦੇ ਹੀ ਹਾਂ। ਸੋ ਇਸ ਕਰਕੇ ਹਮੇਸ਼ਾ ਦੂਜੇ ਦੇ ਲਈ ਕਦੇ ਵੀ ਮਾੜਾ ਨਾ ਸੋਚੋ। ਇੱਕ ਹੋਰ ਕੁਦਰਤ ਦਾ ਨਿਯਮ ਹੈ, ਲਾ ਆਫ ਗਿਵਿੰਗ, ਕਿ ਤੁਸੀਂ ਕੁਦਰਤ ਜਿਹੜਾ ਵੀ ਕੋਈ ਚੰਗਾ ਜਾਂ ਮਾੜਾ ਕਰਦੇ ਹੋ ਤੁਹਾਨੂੰ ਓਨਾ ਫਲ ਨਹੀਂ ਮਿਲਦਾ, ਉਦੋਂ ਕਈ ਗੁਣਾ ਜ਼ਿਆਦਾ ਮਿਲਦਾ। ਚੰਗੇ ਕਰਦੇ ਹੋ ਚੰਗਾ ਫਲ ਵਧੀਆ ਮਿਲਦਾ, ਜੇ ਮਾੜਾ ਕਰਦੇ ਹੋ ਤਾਂ ਮਾੜਾ। ਜੇ ਤੁਸੀਂ ਮੈਨੂੰ ਗਾਲ ਕੱਢੋਗੇ ਅਲਾ ਇੱਕ ਨਹੀਂ ਕੱਢਦਾ, ਫਿਰ 10 ਕੱਢੂਗਾ। ਜੇ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਸਮਾਂ ਪਾ ਕੇ ਤੁਹਾਨੂੰ 10 ਗੁਣਾ ਜ਼ਿਆਦਾ ਫਾਇਦਾ ਹੋ ਜਾਂਦਾ। ਦੇਖੋ ਕਣਕ ਦੀ ਬੋਰੀ ਆਪਾਂ ਜ਼ਮੀਨ ਚ ਪਾਉਣੇ ਆ, ਆਹ ਹੁਣ ਅੱਜ ਕੱਲ ਗਰਮੀਆਂ ਨੇ ਇੱਥੇ ਕੈਨੇਡਾ ਦੇ ਵਿੱਚ, ਆਪਾਂ ਇੱਕ ਟਮਾਟਰ ਦਾ ਬੂਟਾ ਲਾਉਂਦੇ ਹਾਂ ਕਿੰਨੇ ਟਮਾਟਰ ਲੱਗ ਜਾਂਦੇ ਨੇ, ਇੱਕ ਘੀ ਦਾ ਬੂਟਾ ਕਿੰਨੇ ਘੀਏ ਲੱਗ ਜਾਂਦੇ ਨੇ, ਇੱਕ ਪਿਆਜ਼ ਬੀਜਿਆ ਕਿੰਨੇ ਪਿਆਜ਼ ਹੋ ਜਾਂਦੇ ਨੇ। ਸੋ ਇਹ ਕੁਦਰਤ ਦਾ ਨਿਯਮ ਹੈ। ਸੋ ਇਸ ਕਰਕੇ ਬਾਬਾ ਜਿਹੜੇ ਸੀਗੇ ਮੋਨੀ ਬਾਬਾ ਜੀ ਕਹਿੰਦੇ ਨੇ ਵੀ ਸੋਚ ਕੇ ਕਰੋ, ਕੁਦਰਤ ਦਾ ਨਿਯਮ ਹੈ, ਚੰਗੇ ਕੰਮ ਕਰੋਗੇ ਚੰਗੇ ਫਲ ਖਾਓਗੇ, ਜੇ ਚੰਗੇ ਫਲ ਖਾਓਗੇ ਤਾਂ ਖੁਸ਼ੀਆਂ ਹੋਣਗੀਆਂ, ਤੇ ਜੇ ਮਾੜਾ ਕਰੋਗੇ ਕੁਦਰਤ ਦੇ ਨਿਯਮ ਅਨੁਸਾਰ ਤੁਹਾਡੇ ਫਿਰ ਦੁੱਖ ਤਕਲੀਫ ਜ਼ਿਆਦਾ ਹੋਣਗੀਆਂ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਬੜੀ ਟੱਚੀ ਹੈ। ਦੋ ਭੈਣ ਭਰਾ ਸੀਗੇ, ਛੋਟੇ ਸੀਗੇ, ਜਦੋਂ ਕੋਈ 4-5 ਸਾਲ ਦੇ ਸੀ, ਭੈਣ ਸਾਲ ਕੁ ਵੱਡੀ ਹੋਣੀ ਹੈ। ਇੱਕ ਦਿਨ ਭੈਣ ਨੇ ਦੇਖਿਆ ਵੀ ਉਹ ਸਕੂਲ ਦੇ ਵਿੱਚ ਕੁੜੀਆਂ ਨਾ ਕੋਈ ਰੁਮਾਲ ਖਰੀਦਦੀਆਂ ਸੀ, ਉਹਨਾਂ ਦਿਨਾਂ ਸਾਡੇ ਟਾਈਮ 'ਚ ਵੀ ਰੁਮਾਲ ਖਰੀਦੀਆਂ ਸੀ, ਉਹਦਾ ਵੀ ਜੀ ਕੀਤਾ ਵੀ ਸਾਰੀਆਂ ਕੁੜੀਆਂ ਕੋਲ ਰੁਮਾਲ ਹੈ ਮੈਂ ਖਰੀਦਣਾ। ਉਹਨੇ ਬਾਪੂ ਦੇ ਪਾਪੇ ਦੇ ਪਰਸ ਦੇ ਵਿੱਚੋਂ ਵਾਲਟ ਦੇ ਵਿੱਚੋਂ 1 ਰੁਪਈਆ ਕੱਢ ਕੇ ਬਾਜ਼ਾਰ 'ਚੋਂ ਰੁਮਾਲ ਖਰੀਦ ਲਿਆ। ਸ਼ਾਮ ਨੂੰ ਬਾਪੂ ਨੇ ਦੇਖਿਆ ਵੀ ਮੇਰੇ ਰੁਪਈਆ 1 ਘੱਟਦਾ, ਉਹਨੇ ਕਿਹਾ ਜਵਾਕਾਂ ਨੇ ਚੱਕੇ ਹੋਣੇ ਆ। ਉਹਨਾਂ ਨੇ ਮੁੰਡਾ ਤੇ ਭੈਣ ਤੇ ਭਰਾ ਦੋਨਾਂ ਨੂੰ ਫਲ ਕਰ ਲਿਆ, ਕਹਿੰਦੇ ਸੱਚੋ ਦਾਦੋ ਨੂੰ ਚਪੇੜਾ ਮਾਰ ਮਾਰ ਕੇ ਮੂੰਹ ਰੰਗ ਦੂੰਗਾ ਵੀ ਕਿਹਨੇ ਰੁਪਈਆ ਕੱਢਿਆ। ਦੋਨੇ ਨੀਵੀਂ ਪਾ ਕੇ ਬੈਠੇ ਰਹੇ, ਉਹਨੇ ਡੰਡਾ ਚੱਕ ਲਿਆ, ਡੰਡਾ ਚੱਕ ਕੇ ਉਹਨੇ ਕਿਹਾ ਕੁੜੀ ਨੇ ਚੱਕੀ, ਉਹਨੇ ਕਿਉਂਕਿ ਵੱਡੀ ਆ, ਉਹ ਕੁੜੀ ਦੇ ਮਾਰਨ ਲੱਗਿਆ, ਭਰਾ ਨੇ ਡੰਡਾ ਫੜ ਲਿਆ। ਕਹਿੰਦੇ ਪਾਪਾ ਜੀ ਇਹਨੂੰ ਕਿਉਂ ਮਾਰਦੇ ਹੋ ਭੈਣ ਨੂੰ, ਚੋਰੀ ਤਾਂ ਮੈਂ ਕੀਤੀ ਸੀ, ਮੈਂ ਡਰ ਕੱਢਿਆ। ਉਹਨੇ ਜਦੋਂ ਕਿਹਾ ਮੈਂ ਕੀਤੀ ਸੀ, ਉਹਨੇ 5-7 ਵੱਟ ਕੇ ਥੱਪੜ ਮਾਰੇ। ਰਾਤ ਨੂੰ ਇੱਕੋ ਕਮਰੇ 'ਚ ਭੈਣ ਭਰਾ ਸੌਂਦੇ ਸੀ, ਜਦੋਂ ਦੇਖਿਆ ਰਜਾਈ ਦੇ ਵਿੱਚ ਤੇ ਵੀ ਮੁੰਡੇ ਨੇ ਦੇਖਿਆ ਕਿ ਭੈਣ ਦੀ ਰਜਾਈ ਹਿੱਲ ਰਹੀ ਹੈ ਤੇ ਉਹ ਰੋ ਰਹੀ ਹੈ, ਉਹਨੇ ਲਾਈਟ ਜਗਾਈ, ਕਹਿੰਦਾ ਭੈਣੇ ਤੂੰ ਰੋ ਕਿਉਂ ਰਹੀ ਹੈ? ਕਹਿੰਦੀ ਦੇਖ ਵੀਰੇ ਚੋਰੀ ਤਾਂ ਮੈਂ ਕੀਤੀ ਸੀ, ਤੈਨੂੰ ਪਤਾ, ਤੂੰ ਝੂਠਾ ਆਪਣੇ ਤੇ ਇਲਜ਼ਾਮ ਤੇ ਲਿਆ ਕੇ ਪਾਪਾ ਜੀ ਤੋਂ ਕੁੱਟ ਖਾਧੀ। ਕਹਿੰਦਾ ਕੋਈ ਨੀ ਕੋਈ ਨੀ ਕੋਈ ਨੀ ਕੋਈ ਨੀ, ਤੂੰ ਮੇਰੀ ਭੈਣ ਹੈ ਵੱਡੀ, ਜੇ ਮੇਰੇ ਹੁੰਦੇ ਤੇਰੇ ਚਪੇੜ ਮਾਰਦਾ, ਮੇਰਾ ਕੋਈ ਜੂਨਾ ਸੀਗਾ, ਨਾਲੇ ਮੈਂ ਵੈਸੇ ਵੀ ਮਜ਼ਬੂਤ ਹਾਂ, ਤੂੰ ਤਾਂ ਕੁੜੀ ਹੈ। ਇੱਕ ਗੱਲ ਹੁਣ ਗੱਲ ਨੂੰ ਸੁਣ ਲਿਓ, ਸਾਰੀ ਗੱਲ ਵੀ ਕਿਵੇਂ ਨਾਲ ਟੱਚ ਕਰੂਗੀ। ਫਿਰ ਉਹਨਾਂ ਨੇ ਜਾਣਾ ਸੀ ਕਾਲਜ ਪੜ੍ਹਨ, ਮਾਂ ਬਾਪ ਕਹਿੰਦੇ ਸਾਡੇ ਕੋਲ ਪੈਸੇ ਨਹੀਂ, ਮੁੰਡਾ ਕਹਿੰਦਾ ਵੀ ਕੋਈ ਨਹੀਂ ਇਹਨੂੰ ਪੜ੍ਹਾਓ, ਮੈਨੂੰ ਲੋੜ ਨਹੀਂ ਹੈ, ਮੈਂ ਜਾ ਕੇ ਮਿਹਨਤ ਕਰਦਾ, ਨੌਕਰੀ ਕਰਦਾ, ਇਹਦਾ ਖਰਚਾ ਚੱਕੂੰਗਾ ਤੇ ਬਾਅਦ ਵਿੱਚ ਮੈਂ ਪੜ੍ਹੂੰਗਾ। ਉਹ ਜਾ ਕੇ ਸ਼ਹਿਰ 'ਚ ਨੌਕਰੀ ਕਰਨ ਲੱਗ ਗਿਆ ਸਿਮਿੰਟ ਦੀ ਫੈਕਟਰੀ 'ਚ, ਕੁੜੀ ਨੂੰ ਕਾਲਜ 'ਚ ਲਾਤਾ, ਹੋਸਟਲ 'ਚ ਪੜ੍ਹਾਤਾ, ਉਹਦੀ ਫੀਸ ਵੀ ਦਿਆ ਕਰੇ, ਘਰਦਿਆਂ ਨੂੰ ਵੀ ਪੈਸੇ ਭੇਜਿਆ ਕਰੇ। ਇੱਕ ਦਿਨ ਜਦੋਂ 3-4 ਸਾਲਾਂ ਬਾਅਦ ਹੋਸਟਲ 'ਚ ਰਹਿੰਦੀ ਸੀ ਕੁੜੀ, ਉਹ ਕੁੜੀਆਂ ਨੇ ਜਿਹੜੀਆਂ ਸਹੇਲੀਆਂ ਨੇ ਕਿਹਾ ਵੀ ਤੈਨੂੰ ਕੋਈ ਬਾਹਰ ਲਿਬੜਾ ਜਿਹਾ ਮੁੰਡਾ ਹੈ, ਉਹ ਫਿਰ ਤੈਨੂੰ ਮਿਲਣਾ ਹੈ, ਤੇਰਾ ਨਾਂ ਲੈਂਦਾ। ਉਹ ਜੋ ਥੱਲੇ ਉੱਤਰ ਕੇ ਦੇਖਿਆ ਉਹਦਾ ਭਰਾ ਹੈ, ਉਹ ਕਹਿੰਦਾ, ਕਹਿੰਦੀ ਤੂੰ ਐਂ ਕਿਉਂ ਕਿਹਾ ਵੀ ਕੋਈ ਮੁੰਡਾ ਤੂੰ ਦੱਸਿਆ ਕਿਉਂ ਨੀ ਮੈਂ ਉਹਦਾ ਭਰਾ? ਕਹਿੰਦਾ ਜੇ ਮੈਂ ਦੱਸਦਾ ਮੇਰਾ ਮੂੰਹ ਸਿਰ ਲਿਬੜਿਆ ਹੋਇਆ ਤੇ ਉਹਦੀ ਤੇਰੀ ਬੇਇੱਜ਼ਤੀ ਹੋਣੀ ਸੀ ਵੀ ਇਹਦਾ ਭਰਾ ਇਹੋ ਜਿਹਾ। ਕਹਿੰਦਾ ਮੈਂ ਅਸਲ ਦੇ ਵਿੱਚ ਬਾਹਰ ਚਾਹ ਪੀ ਰਿਹਾ ਸੀ, ਉੱਥੇ ਤੇਰੀਆਂ ਇਹ ਕਾਲਜ ਦੀਆਂ ਕੁੜੀਆਂ ਨਿਕਲੀਆਂ, ਇਹ ਬਟਰਫਲਾਈ ਕਲਿੱਪ ਜਿਹੜੇ ਗੁੱਤ ਤੇ ਲਾਉਣ ਵਾਲੀਆਂ ਉਹ ਖਰੀਦੀਆਂ। ਕਹਿੰਦਾ ਮੇਰੇ ਵੀ ਦਿਲ ਚ ਆਇਆ ਕਿ ਮੇਰੀ ਭੈਣ ਵੀ ਚਾਹੁੰਦੀ ਹੋਊਗੀ, ਕਹਿੰਦਾ ਮੈਂ ਵੀ ਖਰੀਦ ਕੇ ਤੈਨੂੰ ਦੇਣ ਆਇਆ। ਦੂਜੀ ਗੱਲ, ਫਿਰ ਉਹਦਾ ਵਿਆਹ ਹੋ ਗਿਆ ਕੁੜੀ ਦਾ, ਜਿੱਥੇ ਵਿਆਹ ਹੋਇਆ ਉਸੇ ਸੀਮਿੰਟ ਦੀ ਫੈਕਟਰੀ ਦਾ ਉਹ ਡਾਇਰੈਕਟਰ ਸੀਗਾ। ਉਹ ਮੁੰਡੇ ਨੂੰ ਕਹਿੰਦਾ ਹੁਣ ਉਹਦਾ ਸਾਲਾ ਬਣ ਗਿਆ ਨਾ, ਉਹ ਕਹਿੰਦਾ ਵੀ ਮੈਂ ਤੈਨੂੰ ਇਹ ਜੋਬ ਮਜ਼ਦੂਰੀ ਦੇ ਛੱਡ ਦੇ, ਤੈਨੂੰ ਮੈਂ ਮੈਨੇਜਰ ਬਣਾ ਦੇਣਾ। ਉਹ ਕਹਿੰਦਾ ਮੈਂ ਨਹੀਂ ਬਣਨਾ। ਉਹਦੀ ਭੈਣ ਨੇ ਪੁੱਛਿਆ ਵੀ ਤੇਰਾ ਜੀਜਾ ਤੈਨੂੰ ਮੈਨੇਜਰ ਬਣਾਉਣ ਨੂੰ ਫਿਰਦਾ, ਤੂੰ ਬਣਦਾ ਕਿਉਂ ਨਹੀਂ? ਉਹ ਕਹਿੰਦਾ ਭੈਣੇ ਜੇ ਮੈਂ ਬਣ ਗਿਆ ਨਾ ਮੈਨੇਜਰ ਤਾਂ ਸਾਰੀ ਫੈਕਟਰੀ ਦੇ ਵਿੱਚ ਰੌਲਾ ਪੈਜੂ ਵੀ ਸਿਫਾਰਸ਼ੀ ਬੰਦਿਆਂ ਦੇ ਨਾਲ ਜੀਜੇ ਦੀ ਬੇਇੱਜ਼ਤੀ ਹੋਊ, ਮੈਂ ਜੀਜੇ ਦੀ ਬੇਇੱਜ਼ਤੀ ਨਹੀਂ ਕਰਾਉਣੀ, ਜੀਜੇ ਦੀ ਬੇਇੱਜ਼ਤੀ ਤੇ ਤੇਰੀ ਬੇਇੱਜ਼ਤੀ ਇੱਕੋ ਗੱਲ ਹੈ। ਤੀਜੀ ਗੱਲ, ਅਖੀਰ 'ਚ ਮੁੰਡੇ ਦਾ ਵਿਆਹ ਹੋ ਗਿਆ। ਜਦੋਂ ਵਿਆਹ ਹੋ ਗਿਆ ਚਰਚ 'ਚ ਗਿਆ, ਗੋਰਾ ਸੀਗਾ, ਤੇ ਪਾਦਰੀ ਨੇ ਪੁੱਛਿਆ ਵੀ ਤੂੰ ਸਭ ਤੋਂ ਜ਼ਿਆਦਾ ਪਿਆਰ ਕਿਸ ਨੂੰ ਕਰਦਾ? ਉਸ ਵੇਲੇ ਬੰਦਾ ਹਮੇਸ਼ਾ ਆਪਣੀ ਗਰਲਫ੍ਰੈਂਡ ਨੂੰ, ਵਾਈਫ ਨੂੰ ਕਹਿੰਦਾ ਕਿ ਮੈਂ ਆਪਣੀ ਵਾਈਫ ਨੂੰ ਪਿਆਰ ਕਰਦਾ। ਉਹਦੇ ਮਾਂ ਬਾਪ ਵੀ ਖੜੇ ਸੀ, ਰਿਸ਼ਤੇਦਾਰ ਵੀ ਖੜੇ ਸੀ। ਜਦੋਂ ਪਾਦਰੀ ਨੇ ਪੁੱਛਿਆ ਕਿ ਤੂੰ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦਾ, ਤੇ ਉਹਨੇ ਆਪਣੀ ਸਿਸਟਰ ਕੰਨੀ ਨੂੰ, ਭੈਣ ਕੰਨੀ ਨੂੰ ਇਸ਼ਾਰਾ ਕੀਤਾ ਕਿ ਮੈਂ ਸਭ ਤੋਂ ਜ਼ਿਆਦਾ ਆਪਣੀ ਭੈਣ ਨੂੰ ਪਿਆਰ ਕਰਦਾ। ਉਹ ਕਹਿੰਦੇ ਆਰ ਜੀ ਸ਼ੋਰ, ਤੂੰ ਭੈਣ ਨੂੰ ਪਿਆਰ ਕਰਦਾ ਪਤਨੀ ਨੂੰ? ਕਹਿੰਦਾ ਨਹੀਂ, ਮੈਂ ਭੈਣ ਨੂੰ ਪਿਆਰ ਕਰਦਾ। ਉਹ ਕਹਿੰਦੇ ਇਹ ਕਿਵੇਂ ਗੱਲ, ਅਜੀਬ ਜੀ ਗੱਲ ਕਰਦਾ। ਫਾਦਰ ਕਹਿੰਦਾ, ਕਹਿੰਦਾ ਜੀ ਮੈਂ ਤੁਹਾਨੂੰ ਦੱਸਦਾ। ਕਹਿੰਦਾ ਇੱਕ ਵਾਰੀ, ਹੁਣ ਇਹ ਦਸਤਾਨੇ ਆ ਉਹਦੀ ਜਿਹੜੀ ਰੁਮਾਲ ਚੱਕਣ ਤੋਂ ਪਹਿਲਾਂ ਦੀ ਗੱਲ ਦੱਸ ਰਿਹਾ। ਕਹਿੰਦਾ ਇੱਕ ਵਾਰੀ ਸੀ, ਸਕੂਲ 'ਚ ਆਉਂਦੀ ਸੀ, ਠੰਡ ਬਹੁਤ ਪੈਂਦੀ ਸੀ, ਕੈਨੇਡਾ ਵਰਗਾ ਮੌਸਮ ਸੀ, ਸਕੂਲ 2-3 ਕਿਲੋਮੀਟਰ ਦੂਰ ਸੀ। ਕਹਿੰਦਾ ਮੈਂ ਆਪਣੇ ਗਲਵਸ ਠੰਡ ਬਹੁਤ ਸੀ, ਜ਼ਿਆਦਾ ਫਰੀਜ਼ਿੰਗ ਹੋ ਰਹੀ ਸੀ। ਕਹਿੰਦਾ ਮੇਰੀ ਭੈਣ ਨੇ ਉਹ ਗਲਵਜ਼ ਕੱਢ ਕੇ ਮੇਰੇ ਹੱਥਾਂ 'ਤੇ ਪਾ ਤੇ, ਕਹਿ ਲੈ ਵੀਰੇ ਤੂੰ ਪਾ ਲੈ। ਉਹਦੇ ਹੱਥ ਹੋ ਗਏ ਨੰਗੇ। ਕਹਿੰਦਾ ਜਦੋਂ ਘਰੇ ਗਏ ਤਾਂ ਉਹਦੇ ਹੱਥ ਨੀਲੇ ਹੋ ਗਏ, ਮਾਲਿਸ਼ਾਂ ਕਰ ਕਰਕੇ ਬਲੱਡ ਸਰਕਲ ਚਲਾਇਆ। ਕਹਿੰਦਾ ਮੈਂ ਉਸ ਦਿਨ ਹੀ ਫੈਸਲਾ ਕਰ ਲਿਆ ਸੀਗਾ ਕਿ ਜਿਹੜੀ ਭੈਣ ਮੇਰੇ ਲਈ ਇੰਨਾ ਕੁਛ ਕਰ ਸਕਦੀ ਹੈ, ਸਾਰੀ ਜ਼ਿੰਦਗੀ ਮੈਂ ਇਹਦਾ ਕਰਜ਼ ਨਹੀਂ ਚੁਕਾਉਣਾ, ਕਰਜ਼ ਚੁਕਾਉਂਦਾ ਰਹੂੰ, ਕਰਜ਼ ਚੁਕਾਉਂਦਾ ਰਹੂੰ, ਜੋ ਵੀ ਹੋਊ ਮੈਂ ਕਰੂੰਗਾ। ਸੋ ਇਹ ਹੈ ਲਾ ਆਫ ਗਿਵਿੰਗ, ਕੁਦਰਤ ਦਾ ਨਿਯਮ ਹੈ। ਜੇ ਤੁਸੀਂ ਚੰਗੇ ਕੰਮ ਕਰਦੇ ਹੋ ਤੁਹਾਨੂੰ ਪਤਾ ਨਹੀਂ ਉਹਦੇ ਕਿੰਨੇ ਕੁ ਫਲ ਮਿਲਨੇ ਨੇ। ਫਿਰ ਕੁਦਰਤ ਦਾ ਨਿਯਮ ਹੈ ਲਾ ਆਫ ਪੰਕਚੁਅਲਿਟੀ। ਲਾ ਆਫ ਪੰਕਚੁਅਲਿਟੀ ਦਾ ਮਤਲਬ ਇਹੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੰਕਚੁਅਲ, ਪੰਕਚੁਅਲ ਮੀਨਸ ਦਾ ਔਨ ਟਾਈਮ, ਟੂ ਬੀ ਐਕੂਰੇਟ, ਹੈਵ ਇਟਸ ਟੂ ਕੰਪਲੀਟ ਟਾਸਕ ਔਨ ਟਾਈਮ, ਆਲਵੇਜ਼ ਪੰਕਚੁਅਲ ਐਂਡ ਰਿਸਪੈਕਟ ਅਦਰਸ ਟਾਈਮ। ਆਪਾਂ ਕਦੇ ਏਅਰਪੋਰਟ ਤੇ ਲੇਟ ਨਹੀਂ ਜਾਂਦੇ, ਆਪਾਂ ਹਸਪਤਾਲ ਚ ਕਦੇ ਲੇਟ ਨਹੀਂ ਜਾਂਦੇ, ਆਪਾਂ ਕਦੇ ਨੌਕਰੀ ਤੇ ਲੇਟ ਨਹੀਂ ਜਾਂਦੇ, ਪਰ ਜਦੋਂ ਕੋਈ ਬੰਦਾ ਇਨਵਾਈਟ ਕਰਦਾ ਟਾਈਮ ਤੇ ਜਾਂਦੇ ਹੀ ਨਹੀਂ, ਜਾਂਦੇ ਇਸ ਕਰਕੇ ਵੀ ਨਹੀਂ ਕਿਉਂਕਿ ਜਿਹਨੇ ਬੁਲਾਇਆ ਹੁੰਦਾ ਉਹ ਤਾਂ ਚਾਹੁੰਦਾ ਟਾਈਮ ਤੇ ਆ ਜਾਓ, ਆਪ ਵੀ ਨਹੀਂ ਗਿਆ ਹੁੰਦਾ। ਮੈਂ ਕਹਿੰਦਾ ਹਮੇਸ਼ਾ ਟਾਈਮ ਤੇ ਜਾਓ, ਕੁਦਰਤ ਦਾ ਨਿਯਮ ਹੈ ਕਿ ਦੇਖੋ ਸੂਰਜ ਨੇ ਗਰਮੀ ਦੇਣੀ ਹੈ, ਚੰਦਰਮਾ ਠੰਡ ਦਿੰਦਾ, ਹਵਾ ਆਉਂਦੀ ਹੈ, ਪਾਣੀ ਗਿੱਲਾ ਕਰਦਾ, ਇਹ ਕੁਦਰਤ ਦੇ ਨਿਯਮ ਨੇ। ਧਰਤੀ ਚੱਕਰ ਕੱਟਦੀ, ਇਹ ਤਾਂ ਨਹੀਂ ਕਦੇ ਵੱਧ ਹੋ ਜਾਂਦੇ ਕਦੇ ਘੱਟ ਹੋ ਜਾਂਦੇ, ਘੰਟੇ 60 ਮਿੰਟ ਰਹਿ ਕੇ 70 ਹੋ ਗਏ, 80 ਹੋ ਗਏ, ਨਹੀਂ ਹੁੰਦੇ, ਕੁਦਰਤ ਦੇ ਨਿਯਮ ਫਿਕਸ ਨੇ। ਇਸ ਤਰ੍ਹਾਂ ਹੀ ਸਾਨੂੰ ਆਪਣੀ ਲਾਈਫ ਦੇ ਵਿੱਚ ਕੁਛ ਪ੍ਰਿੰਸੀਪਲਸ ਬਣਾਉਣੇ ਚਾਹੀਦੇ ਨੇ ਕਿ ਮੈਂ ਕਦੋਂ ਸੌਣਾ, ਕਦੋਂ ਉੱਠਣਾ, ਉੱਠ ਕੇ ਪਹਿਲਾ ਕੰਮ ਕੀ ਕਰਨਾ, ਰੱਬ ਦੀ ਇਬਾਦਤ ਕਰਨੀ ਆ ਕਿ ਸੁੱਟੇ ਲਾਉਣੇ ਆ ਕਿ ਸ਼ਰਾਬ ਪੀਣੀ ਆ ਕਿ ਚਿੱਟੇ ਨੂੰ ਅੱਖ ਚ ਪਾਉਣਾ। ਆਪਣੇ ਕੁਝ ਪ੍ਰਿੰਸੀਪਲ ਬਣਾਓ, ਕਿੰਨਾ ਕੁ ਕਮਾਉਣਾ, ਬੱਚਿਆਂ ਨੂੰ ਕਿੰਨਾ ਕੁ ਟਾਈਮ ਦੇਣਾ, ਟੀਵੀ ਕਦੋਂ ਦੇਖਣਾ, ਪੂਜਾ ਪਾਠ ਭਜਨ ਸਿਮਰਨ ਕਦੋਂ ਕਰਨਾ। ਸੋ ਜਦੋਂ ਤੁਸੀਂ ਰੱਬ ਦੇ ਲਈ ਟਾਈਮ ਕੱਢੋਗੇ ਫਿਰ ਰੱਬ ਵੀ, ਯਕੀਨ ਕਰੋ, ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨਾ ਬੁਰੇ ਸਮਾਂ ਹੀ ਕੱਢ ਦੂਗਾ। ਤੁਮ ਆਪਣੇ ਰੱਬ ਕੇ ਲਈ ਵਕਤ ਨਿਕਾਲੋ, ਤੁਮ ਆਪਣੇ ਰੱਬ ਕੇ ਲਈ ਵਕਤ ਨਿਕਾਲੋ, ਫਿਰ ਵੋ ਰੱਬ ਤੁਹਾਰੀ ਲਾਈਫ ਸੇ ਬੁਰੇ ਵਕਤ ਕੋ ਹੀ ਨਿਕਾਲ ਦੇਗਾ। ਤੁਸੀਂ ਪਰਮਾਤਮਾ ਨੂੰ ਯਾਦ ਕਰੋ, ਬੁਰਾ ਟਾਈਮ ਕਦੇ ਆਉਂਦਾ ਹੀ ਨਹੀਂ। ਫਿਰ ਕੁਦਰਤ ਦਾ ਨਿਯਮ ਹੈ ਪੋਜੀਟਿਵ ਥਿੰਕਿੰਗ। ਨੈਗੇਟਿਵ ਤਾਂ ਆਪਾਂ ਸਾਰੇ ਸੋਚਦੇ ਹਾਂ, ਜਿਹੜੇ ਬੰਦੇ ਪੋਜੀਟਿਵ ਸੋਚਦੇ ਨੇ ਉਹ ਜ਼ਿੰਦਗੀ ਚ ਖੁਸ਼ ਰਹਿੰਦੇ ਨੇ, ਜਿਹੜੇ ਨੈਗੇਟਿਵ ਨੇ ਉਹਨਾਂ ਨੂੰ ਦੁੱਖ ਤਕਲੀਫ ਚਿੰਤਾਵਾਂ ਰਹਿੰਦੀਆਂ ਨੇ। ਮਹਾਤਮਾ ਬੁੱਧ, ਉਹਨਾਂ ਦਾ ਇੱਕ ਅਸੂਲ ਸੀਗਾ ਵੀ ਇੱਕ ਦਿਨ ਦੇ ਵਿੱਚ ਇੱਕ ਘਰ ਜਾਂਦੇ ਸੀ, ਉੱਥੇ ਕਹਿੰਦੇ ਭਿਕਸ਼ਾ, ਭਿਕਸ਼ਾ ਮੀਨਸ ਰੋਟੀ ਦਿਓ, ਦੇਤੀ ਬਸ ਸਾਰੇ ਦਿਨ ਦੀ ਭੁੱਖ ਪੂਰੀ ਹੋ ਗਈ, ਨਾ ਦਿੱਤੀ ਫਿਰ ਹੋਰ ਨਹੀਂ ਕਿਸੇ ਘਰ ਜਾਂਦੇ। ਫਿਰ ਅਗਲੇ ਦਿਨ ਕਹਿੰਦੇ ਮਹਾਤਮਾ ਬੁੱਧ ਕਿਸੇ ਦੇ ਘਰੇ ਗਏ, ਉੱਥੇ ਇੱਕ ਬੁੱਢੀ ਔਰਤ ਰਹਿੰਦੀ ਸੀਗੀ, ਉਹਦਾ ਘਰ ਵਾਲਾ ਮਰਿਆ ਵਾ ਸੀ, ਮੁੰਡੇ ਦੀ ਜਵਾਨ ਦੀ ਮੌਤ ਹੋ ਗਈ, ਇਕੱਲੀ ਰਹਿੰਦੀ ਸੀ। ਮਹਾਤਮਾ ਬੁੱਧ ਨੇ ਦਰਵਾਜ਼ਾ ਖੜਕਾਇਆ, ਬੁੱਢੀ ਨੇ ਦਰਵਾਜ਼ਾ ਖੋਲਿਆ। ਮਹਾਤਮਾ ਬੁੱਧ ਕਹਿੰਦੇ ਮਾਤਾ ਜੀ ਭਿਕਸ਼ਾ, ਬੁੜੀ ਨੇ ਕਿਹਾ ਦਰਵਾਜ਼ਾ ਬੰਦ ਕਰ, ਹਟ ਪਰਾਂ, ਦਫਾ ਹੋ ਜਾ ਇੱਥੋਂ, ਆ ਗਿਆ ਮੰਗਣ ਇੱਥੇ ਵੱਡਾ, ਕੱਲ ਕਿਸੇ ਹੋਰ ਦੇ ਪਰੇ ਜਾ। ਜਦੋਂ ਉਹਨੇ ਕਿਹਾ ਦਰਵਾਜ਼ਾ ਕਰ ਲਿਆ ਜ਼ੋਰ ਦੀ ਬੰਦ, ਤੇ ਸਾਹਮਣੇ ਗੁਆਂਢੀ ਨੇ ਦੇਖ ਲਿਆ, ਉਹਨੂੰ ਪਤਾ ਸੀ ਕਿ ਮਹਾਤਮਾ ਬੁੱਧ ਨੇ, ਉਹ ਕਹਿੰਦਾ ਬੁੱਧ ਸਾਹਿਬ ਇਹ ਜਨਾਨੀ ਸਾਡੇ ਮਹੱਲੇ 'ਚ ਪੂਰੀ ਲੜਾਕੀ ਆ, ਤੁਸੀਂ ਇਹਦੇ ਘਰੇ ਨਾ ਮੰਗਣ ਆਓ ਕਦੇ ਵੀ, ਮੇਰੇ ਘਰੇ ਆ ਜਾਓ। ਉਹ ਕਹਿੰਦੇ ਪਰ ਤੁਸੀਂ ਅੱਜ ਮੇਰੇ ਘਰ ਮੰਗਣਾ ਨਹੀਂ ਕਿਉਂਕਿ ਤੁਹਾਡਾ ਅਸੂਲ ਆ ਇੱਕੋ ਘਰ ਖਾਣਾ, ਕੱਲ ਨੂੰ ਪਰਸੋਂ ਜਦੋਂ ਵੀ ਆਓਗੇ ਮੇਰੇ ਘਰੇ ਆਇਓ, ਕਿਸੇ ਹੋਰ ਦੇ ਇਹਦੇ ਨਾ ਜਾਈਓ। ਮਹਾਤਮਾ ਬੁੱਧ ਚੁੱਪ ਕਰਕੇ ਸਮਾਈਲ ਦੇ ਕੇ ਚਲੇ ਗਏ। ਦੂਸਰੇ ਦਿਨ ਫੇਰ ਉਸ ਬੁੜੀ ਕੋਲੇ ਆਏ, ਉਹਦਾ ਦਰਵਾਜ਼ਾ ਖੜਕਾਇਆ, ਬੁੜੀ ਨੇ ਦੇਖਿਆ ਵੀ ਇਹ ਤਾਂ ਉਹੀ ਤੁਰਿਆ ਫਿਰਦਾ ਜਦੋਂ ਭਿਕਸ਼ਾ ਗਿਆ। ਉਹ ਅੰਦਰ ਉਹਦੇ ਕੋਲ ਕੂੜੇ ਦਾ ਡੱਬਾ ਸੀ, ਆਪਾਂ ਉਹਨੇ ਸੁੰਬਰ ਸਾਂਬਰ ਕੇ ਕੂੜਾ ਇਕੱਠਾ ਕਰ ਲੈਣੇ ਆ। ਉਹਨੇ ਦਰਵਾਜ਼ਾ ਖੋਲਿਆ, ਚੱਕ ਕੇ ਡੱਬਾ ਉਹਦੇ ਮੂੰਹ ਤੇ ਮਾਰਿਆ, ਮਹਾਤਮਾ ਬੁੱਧ ਦੇ ਸਾਰੇ ਕੂੜੇ ਦਾ ਮੂੰਹ ਭਰ ਗਿਆ ਤੇ ਦਰਵਾਜ਼ਾ ਕਰ ਲਿਆ ਬੰਦ। ਉਹ ਗਵਾਂਢੀ ਫੇਰ ਨਿਕਲਿਆ, ਕਹਿੰਦਾ ਮਹਾਤਮਾ ਜੀ ਮੈਂ ਤੁਹਾਨੂੰ ਕਿਹਾ ਸੀ ਕੱਲ ਵੀ ਤੁਸੀਂ ਇਹਦੇ ਕੋਲੇ ਨਾ ਆਇਆ ਕਰੋ, ਦੇਖੋ ਇਹ ਬਹੁਤ ਮਾੜੀ ਆ, ਕਿਸੇ ਹੋਰ ਦੇ ਘਰ ਚਲੇ ਜਾਓ। ਕਹਿੰਦੇ ਭਾਈ ਸਾਹਿਬ ਕੱਲ ਤਾਂ ਇਹਨੇ ਮੈਨੂੰ ਕੁਛ ਦਿੱਤਾ ਨਹੀਂ, ਅੱਜ ਕੁਛ ਤਾਂ ਲੈ ਕੇ ਚੱਲਿਆ, ਦੇ ਮੂੰਹ ਦੇ ਵਿੱਚ ਜਿਹੜਾ ਮਿੱਟੀ ਘੱਟਾ ਪਿਆ ਇਹਦੇ ਮੈਨੂੰ ਮਿਲਤਾ ਗਿਆ ਕੁਛ, ਇਹਦੇ ਨਾਲ ਗੁਜ਼ਾਰਾ ਕਰੂੰਗਾ। ਤੀਜੇ ਦਿਨ ਮਹਾਤਮਾ ਬੁੱਧ ਫੇਰ ਆ ਗਏ ਉਸੇ ਦੇ ਘਰ ਚ, ਦਰਵਾਜ਼ਾ ਖੜਕਾਇਆ, ਬੁੜੀ ਨੇ ਦੇਖਿਆ ਐਂ ਨਹੀਂ ਚੱਲਦਾ ਇਹ, ਪਰਸੋਂ ਦਰਵਾਜ਼ਾ ਜ਼ੋਰ ਦੀ ਗਿਆ ਸੀ, ਦਫਾ ਹੋ ਜਾ, ਕੱਲ ਮੈਂ ਇਹਦੇ ਕੂੜਾ ਪਾਇਆ, ਫੇਰ ਇੱਥੇ ਆ ਗਿਆ। ਜਦੋਂ ਉਹਨੇ ਦਰਵਾਜ਼ਾ ਖੋਲਿਆ, ਮਹਾਤਮਾ ਬੁੱਧ ਦੇ ਵੱਟ ਕੇ ਚਪੇੜ ਮਾਰੀ, ਜਦੋਂ ਚਪੇੜ ਮਾਰੀ ਮਹਾਤਮਾ ਬੁੱਧ ਦੇ ਤਾਂ ਮਹਾਤਮਾ ਬੁੱਧ ਨੇ ਉਹਦਾ ਬਾਂਹ ਫੜ ਕੇ ਕਹਿੰਦਾ ਮਾਂ ਮੈਂ ਤਾਂ ਨੌਜਵਾਨ ਹਾਂ, ਤੂੰ ਬਜ਼ੁਰਗ ਹੈ, ਕਿਤੇ ਤੇਰੇ ਪੈਰ ਹੱਥ ਤੇ ਸੱਟ ਤਾਂ ਨਹੀਂ ਲੱਗੀ। ਜਦੋਂ ਮਾਂ ਕਿਹਾ, ਮਾਂ ਕਹਿਣ ਵਾਲਾ ਤਾਂ ਹੈ ਹੀ ਨਹੀਂ ਸੀ ਘਰ ਚ ਕੋਈ, ਭੁੱਬਾ ਮਾਰ ਕੇ ਰੋਣ ਲੱਗ ਗਈ। ਸੋ ਸੰਤਾਂ ਦਾ ਇੱਕ ਰੋਲ ਹੁੰਦਾ ਪੋਜੀਟਿਵ ਥਿੰਕਿੰਗ, ਉਹ ਮਾੜੇ ਬੰਦਿਆਂ ਨੂੰ ਵੀ ਠੀਕ ਲਿਆਉਂਦੇ ਨੇ। ਤੁਸੀਂ ਆਪਣੇ ਆਪ ਨੂੰ ਚੁੱਕ ਕੇ ਕੋਸ਼ਿਸ਼ ਕਰੋ, ਲੜਾਈ ਤੇ ਲੱਸੀ ਦਾ ਜਿੰਨਾ ਮਰਜ਼ੀ ਵਧਾ ਲਓ, ਜਿਹੜੇ ਚੁਗਲਖੋਰ ਨੇ ਨਾ ਉਹ ਕੰਮ ਖਰਾਬ ਕਰਦੇ, ਚੁਗਲਖੋਰਾਂ ਤੋਂ ਬਚੋ। ਜਿਹੜੇ ਮਿੱਠੇ ਹਾਂ ਹੀ ਕਰੀ ਜਾਂਦੇ ਨੇ ਨਾ, ਵਿੱਚੋਂ ਸ਼ੈਤਾਨ ਹੁੰਦੇ ਨੇ। ਜਿਹੜਾ ਬੰਦਾ ਕੌੜਾ ਹੋਵੇ, ਔਲਾ ਕੌੜਾ ਹੁੰਦਾ, ਕਰੇਲੇ ਕੌੜੇ ਹੁੰਦੇ ਨੇ, ਹਮੇਸ਼ਾ ਫਾਇਦਾ ਕਰਦੇ ਨੇ। ਜਿਹੜੇ ਜ਼ਿਆਦਾ ਮਿੱਠੇ ਜੇ ਬਣਦੇ ਨੇ, ਮੀਆਂ ਮਿੱਟੂ ਜੇ, ਸਵਾਰਥੀ ਹੁੰਦੇ ਨੇ, ਪੈਸੇ ਹੀ ਜੋੜੀ ਜਾਂਦੇ, ਲਾਲਚੀ ਗ੍ਰਹਿ ਚ ਹੇਰਾ ਫੇਰੀ ਕਰਕੇ ਕਹਿੰਦੇ ਤੂੰ ਇਹਨੂੰ ਨਾ ਦੱਸੀ, ਉਹਨੂੰ ਨਾ ਦੱਸੀ, ਇੱਕ ਦੂਜੇ ਨੇ ਲੜਾਈ ਜਾਂਦੇ ਨੇ। ਉਹ ਜਿਹੇ ਬੰਦਿਆਂ ਤੋਂ ਸਾਵਧਾਨ ਹੋਣ ਦੀ ਲੋੜ ਹੈ। ਜਿਹੜੇ ਬੰਦੇ ਭੁਲੇਖੇ ਜਿੰਨੇ ਵੀ ਨੇ, ਬੰਦਾ ਵਧੀਆ ਟਾਈਮ ਪਾ ਕੇ ਪਤਾ ਲੱਗ ਜੂ, ਉਦੋਂ ਫਿਰ ਇਟ ਵਿਲ ਬੀ ਟੂ ਲੇਟ। ਸੰਤ ਤੇ ਬਿੱਛੂ, ਬਿੱਛੂ ਪਾਣੀ ਚ ਡਿੱਗ ਪਿਆ, ਸੰਤ ਉਹਨੂੰ ਕੱਢਦੇ ਨੇ, ਬਿੱਛੂ ਡੰਗ ਮਾਰੀ ਜਾਂਦਾ। ਕਿਸੇ ਬੰਦੇ ਨੇ ਕਿਹਾ ਸੰਤ ਜੀ ਤੁਸੀਂ ਇਹਨੂੰ ਵਾਰ ਵਾਰ ਕੱਢੀ ਜਾਂਦੇ, ਤੁਹਾਡੇ ਡੰਗ ਮਾਰੀ ਜਾਂਦਾ। ਕਹਿੰਦਾ ਭਾਈ ਸਾਹਿਬ ਇਹਦਾ ਕੰਮ ਹੈ ਡੰਗ ਮਾਰਨਾ, ਮੇਰਾ ਕੰਮ ਹੈ ਬਚਾਉਣਾ, ਮੈਂ ਆਪਣਾ ਕੰਮ ਕਰਦਾ ਜੀ, ਆਪਣਾ ਕੰਮ ਕਰੂ। ਸੋ ਹਮੇਸ਼ਾ ਲੋਕਾਂ ਦੇ ਬਾਰੇ ਪੋਜ਼ਿਟਿਵ ਥਿੰਕਿੰਗ ਰੱਖੋ, ਰੱਬ ਤੇ ਛੱਡ ਦਿਓ। ਆਪ ਹੀ ਨਾ ਫੈਸਲੇ ਕਰੋ ਕਿ ਮੈਂ ਆਹ ਕਰ ਦੂ, ਬਾਹ ਕਰ ਦੂ, ਰੱਬ ਤੇ ਛੱਡ ਦਿਓ। ਜਦੋਂ ਰੱਬ ਦੀ ਲਾਠੀ ਹੈ ਨਾ, ਜਿਹੜੇ ਬੰਦੇ ਕਹਿੰਦੇ ਰੱਬ ਦੀ ਲਾਠੀ, ਉਹ ਮੂੰਹ ਨਾਲ ਨਹੀਂ ਹੈ, ਕਦੇ ਪੈਂਦੀ ਦੇਖੀਓ। ਤੁਸੀਂ ਰੱਬ ਨੂੰ ਮੂਰਖ ਨਹੀਂ ਬਣਾ ਸਕਦੇ। ਜੇ ਤੁਹਾਡੇ ਕੋਲ ਕਿੱਤਾ ਵਾ ਵੀ ਰੱਬ ਮੇਰੇ ਕਬਜ਼ੇ 'ਚ ਹੈ, ਭੁਲੇਖਿਆ ਦੂਰ ਕਰ ਦਿਓ। ਰੱਬ ਤੁਹਾਡੇ ਕਬਜ਼ੇ 'ਚ ਨਹੀਂ, ਰੱਬ ਸਾਰਿਆਂ ਦਾ। ਦੋ ਘੰਟੇ ਅੱਧਾ ਘੰਟਾ ਪਾਠ ਕਰਕੇ, ਉਹਨੂੰ ਰੋਟੀ ਖਵਾ ਕੇ, ਜੋਤ ਜਗਾ ਕੇ, ਤੁਸੀਂ ਸੋਚਦੇ ਹੋ ਵੀ 23 ਘੰਟੇ 'ਚ ਹੇਰਾ ਫੇਰੀਆਂ, ਬੇਈਮਾਨੀਆਂ ਕਰੀਏ, ਠੱਗੀਆਂ ਫਰੇਬੀਆਂ ਕਰੀਏ, ਰੱਬ ਕਾਬੂ ਹੋ ਜੂ, ਰੱਬ ਨਹੀਂ ਆਉਂਦਾ। ਧੰਨੇ ਭਗਤ ਨੂੰ ਉਹ ਪੁਜਾਰੀ ਨੇ ਪੱਥਰ ਦਿੱਤਾ ਸੀ, ਉਹਨੇ ਪੱਥਰ 'ਚ ਰੱਬ ਪ੍ਰਗਟ ਕਰ ਲਿਆ ਸੀ, ਕਿਉਂਕਿ ਸੱਚਾ ਪਿਆਰ ਸੀਗਾ, ਇਸ਼ਕ ਸੀਗਾ। ਸੋ ਅਗਲਾ ਹੈਗਾ ਲਾ ਆਫ ਗ੍ਰੈਟੀਚਿਊਡ। ਜਦੋਂ ਅਸੀਂ ਗ੍ਰੈਟੀਚਿਊਡ ਦਾ ਕੀ ਮਤਲਬ ਹੈ ਕਿ ਵੀ ਸ਼ੁਡ ਬੀ ਆਲਵੇਜ਼ ਥੈਂਕਫੁਲ। ਜਿਹੜੇ ਬੰਦੇ ਕੋਈ ਚੰਗੇ ਕੰਮ ਕਰਦੇ ਨੇ, ਹਾਹਾ ਹੀ ਨਾ ਕਰੋ, ਉਹਦਾ ਥੈਂਕਸ ਕਰੋ, ਦਿਲੋਂ ਵੀ ਵਸਾਓ ਕਿ ਮੈਨੂੰ ਇਹ ਥੈਂਕਸ ਕੀਤਾ। ਤੁਸੀਂ ਮੰਦਰ 'ਚ ਜਾਂਦੇ ਹੋ, ਮੈਂ ਦੇਖਦਾ ਹੁੰਦਾ ਮੰਦਰ 'ਚ ਕਈ ਵਾਰੀ ਰਸ਼ ਹੁੰਦਾ, ਇੱਕ ਜਿਹੜਾ ਦਰਵਾਜ਼ਾ ਖੋਲ੍ਹਦਾ ਛੱਡ ਜਾਂਦਾ, ਦੂਜੇ 'ਤੇ ਚਾਹੇ ਮੂੰਹ 'ਤੇ ਪਵੇ। ਜੇ ਤੁਸੀਂ 2 ਮਿੰਟ ਦਰਵਾਜ਼ਾ ਫੜੋਗੇ, 4 ਬੰਦਿਆਂ ਨੂੰ ਨੰਘਾ ਦਿਓਗੇ, ਤੁਹਾਡਾ ਕੋਈ ਟੰਗ ਟੁੱਟਦੀ ਹੈ, ਅੰਦਰ ਜਾ ਕੇ ਰੱਬ ਨੂੰ ਹੀ ਮਿਲਣਾ, ਰੱਬ ਤਾਂ ਤੁਹਾਡੇ 'ਤੇ ਖੁਸ਼ ਹੋਊਗਾ। ਛੋਟੀਆਂ ਛੋਟੀਆਂ ਗੱਲਾਂ ਨੇ, ਲੋਕ ਵੀ ਥੈਂਕ। ਜਿਹੜਾ ਕੋਈ ਫੜਦਾ, ਅੱਗੇ ਮੈਨੂੰ ਯਾਦ ਹੈ ਜਦੋਂ ਅਸੀਂ 1987 'ਚ ਕੈਨੇਡਾ ਆਏ, ਤੇ ਉਦੋਂ ਕੀ ਹੁੰਦਾ ਸੀ, ਜੇ ਕਿਸੇ ਨੇ ਕਾਰ ਲੈਫਟ ਟਰਨ ਮਾਰਨੀ ਹੈ, ਸੜਕ ਤੇ ਜਾ ਰਹੀ ਹੈ, ਮੈਂ ਤੁਹਾਨੂੰ ਹਕੀਕਤ ਦੱਸ ਰਿਹਾ, ਜੇ 10 ਕਾਰ ਜਾ ਰਹੀਆਂ ਨੇ ਨਾ, 10 ਚੋਂ 5ਵੀਂ ਜਾਂ 4ਵੀਂ ਕਾਰ ਰੋਕ ਲੈਂਦੀ ਸੀ, ਤੇ ਤੁਸੀਂ ਟਰਨ ਲੈਂਦੇ ਸੀ ਤੇ ਕਾਰ ਦਾ ਸ਼ੀਸ਼ਾ ਖੋਲ ਕੇ ਥੈਂਕਸ ਕਰਦੇ ਸੀਗੇ, ਥੈਂਕਸ ਹੈ। ਹੌਲੀ ਹੌਲੀ ਚੇਂਜ ਕਿਵੇਂ ਹੋ ਗਿਆ, ਪਹਿਲਾਂ ਤਾਂ ਹੁਣ ਕਾਰ ਨਹੀਂ ਰੋਕਦੀ ਕੋਈ। ਜੇ ਕੋਈ ਭਲਾਵਾਂ 100 ਦੇ ਵਿੱਚ ਇੱਕ ਰੋਕ ਲਏ, ਤੇ ਤੁਸੀਂ ਫਟਾਫਟ ਕੱਢ ਕੇ ਲਓ, ਕਦੇ ਥੈਂਕਸ ਨਹੀਂ ਕੀਤਾ, ਇਸੇ ਕਰਕੇ ਪੰਗੇ ਪੈਂਦੇ ਨੇ। ਬੈਂਕ 'ਚ ਜਾਂਦੇ ਹੋ, ਅੱਗੇ ਅਸੀਂ ਬੈਂਕ 'ਚ ਜਾਂਦੇ ਹੁੰਦੇ ਸੀਗੇ, ਟੈਲਰ ਸਾਰੇ ਬੜੇ ਖੁਸ਼ ਹੋ ਕੇ ਬੁਲਾਉਂਦੇ ਸੀਗੇ, ਤੇ ਅਸੀਂ ਹੌਲੀ ਹੌਲੀ ਉਹਨਾਂ ਨੂੰ ਖੁਸ਼ ਹੋ ਕੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਉਹ ਵੀ ਰੂਡ ਹੋ ਗਏ, ਤੇ ਸਾਡਾ ਵੀ ਕੰਮ ਉਸ ਤਰ੍ਹਾਂ ਦਾ ਹੋ ਗਿਆ। ਸੋ ਹਮੇਸ਼ਾ ਥੈਂਕਫੁਲ ਹੋਵੋ। ਮੈਂ ਰੋਜ਼ ਗਲਤੀ ਕਰਤਾ ਹੂੰ, ਵੋ ਰੋਜ਼ ਬਖਸ਼ ਦੇਤਾ ਹੈ, ਮੈਂ ਆਦਤ ਸੇ ਮਜਬੂਰ ਹੂੰ, ਵੋ ਰਹਿਮਤ ਸੇ ਮਸ਼ਹੂਰ ਹੈ। ਪਰਮਾਤਮਾ ਰਹਿਮਤਾਂ ਕਰਕੇ ਹੈ, ਮਾਫੀਆਂ ਰੱਬ ਕੋਲੋਂ ਮੰਗੋ, ਵੀ ਵੇਖੋ ਆਹ ਗਲਤੀ ਹੋ ਗਈ ਤੇ ਮੁੜ ਕੇ ਨਾ ਕਰੋ, ਰਿਪੈਂਟ, ਕਿੰਗਡਮ ਆਫ ਗੋਡ ਇਜ਼ ਵਿਦ ਇਨ ਯੂ, ਜੀਸਸ ਕ੍ਰਾਈਸਟ ਨੇ ਕਿਹਾ ਸੀ। ਗਲਤੀਆਂ ਦਾ ਵੀ ਆਰ ਨਾਟ ਪਰਫੈਕਟ ਬੀਂਗ, ਗਲਤੀਆਂ ਹੁੰਦੀਆਂ ਨੇ, ਗਲਤੀਆਂ ਕਿਉਂ ਨਹੀਂ ਹੋਣਗੀਆਂ, ਜੇ ਮਨੁੱਖਾ ਸ਼੍ਰੀ ਮਿਲਾ ਗਲਤੀਆਂ ਹੋਈਆਂ, ਪਰ ਗਲਤੀਆਂ ਕਰਕੇ ਉਹਨੂੰ ਮੰਨਤਾ ਲਓ, ਸਿੱਧੇ ਤਰੀਕੇ ਨਾਲ ਮੰਨੋ, ਚਲਾਕੀਆਂ ਤੋਂ ਗੋਲ ਮੋਲ ਜਿਹੀਆਂ ਗੱਲਾਂ ਨਾ ਕਰੋ। ਜੇ ਤੁਸੀਂ ਹੇਰਾ ਫੇਰੀ ਕੀਤੀ ਹੈ, ਰਿਸ਼ਤੇਦਾਰ ਨਾਲ ਧੋਖਾ ਕੀਤਾ, ਤੇ ਸਿੱਧਾ ਕਹੋ ਮੇਥੋਂ ਹੋ ਗਿਆ, ਬੰਦਾ ਖੁਸ਼ ਹੋ ਜੂਗਾ। ਜੇ ਮੈਂ ਕਹਾਣੀ ਜੀ ਪਾਉਂਗਾ, ਉਹਨੂੰ ਕਿਤੇ ਪਤਾ ਨਹੀਂ, ਉਹ ਚੁੱਪ ਕਰ ਜਾਂਦਾ, ਉਹਨੂੰ ਪਤਾ ਚਲਾਕੀਆਂ ਕਰਦਾ, ਨਾਲੇ ਗਲਤੀਆਂ ਕਰਦਾ, ਨਾਲੇ ਚੋਰ, ਨਾਲੇ ਚਤਰਾਈ। ਸੋ ਉਹ ਕੰਮ ਨਾ ਕਰੋ, ਸੱਚੇ ਦਿਲੋਂ ਮਾਫ਼ੀ ਵੀ ਮੰਗੋ ਤੇ ਆਪਦਾ ਥੈਂਕਸ ਵੀ ਕਰੋ। ਇਸ ਸੇ ਪਹਿਲੇ ਕਿ ਮੈਂ ਮਰ ਕਰ ਲਾਸ਼ ਹੋ ਜਾਊਂ, ਸਾਰਿਆਂ ਡੈਡ ਬੋਡੀ ਤਾਂ ਬਣਨੀ ਹੈ, ਕੁਛ ਅੱਛਾ ਕੰਮ ਕਰ ਲਓ ਕਿ ਮੈਂ ਖਾਸ ਬਣ ਜਾਊਂ। ਕੋਈ ਨਾ ਕੋਈ ਜਾਂਦੀ ਵਾਰ ਮਰਨਾ ਤਾਂ ਹੈਗਾ, ਜਾਂ ਕੋਈ ਚੰਗਾ ਕੰਮ ਤਾਂ ਕਰੋ। ਚੰਗਾ ਕੰਮ ਕੀ ਹੈ ਕਿ ਕੁਦਰਤ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਫਾਲੋ ਕਰੋ। ਕਿੰਨਾ ਕੁ ਪੈਸਾ ਕਮਾਉਣਾ, ਬਹੁਤ ਹੀ ਜੁੜੇ ਨਾ, ਗਰਜ ਥੋੜੇ ਨਾ, ਤਾਂ ਭੁੱਖਾ ਮੁੜੇ ਨਾ, ਇੰਨੀ ਤਾਂ ਗੱਲ ਹੈ ਕੁਦਰਤ ਦਾ ਨਿਯਮ ਕਿ ਇੰਨੇ ਕੁ ਕਮਾਓ ਜਿਹਦੇ ਨਾਲ ਤੁਹਾਡੇ ਗੁਜ਼ਾਰਾ ਹੋਵੇ, ਤੁਹਾਡੀਆਂ ਡਿਮਾਂਡਸ ਪੂਰੀਆਂ ਹੋ ਜਾਣ, ਤੇ ਜਿਹੜਾ ਕੋਈ ਲੋੜਵੰਦ ਹੈ ਉਹਨੂੰ ਤੁਸੀਂ ਤਿਲ ਫੁੱਲ ਦੇ ਵੀ ਸਕੋ। ਜਦੋਂ ਢੇਰਾਂ ਦੇ ਢੇਰ ਬੈਂਕਾਂ ਦੇ ਬੈਂਕ ਜੋੜੀ ਜਾਂਦੇ ਹੋ, ਇੱਕ ਪਲਾਜ਼ਾ, 2 ਪਲਾਜ਼ੇ, 10 ਪਲਾਜ਼ੇ, 20 ਪਲਾਜ਼ੇ, ਬਰਨਾਲੇ ਵੀ ਪ੍ਰਾਪਰਟੀ ਹੈ, ਸੰਗਰੂਰ ਵੀ ਹੈ, ਚੰਡੀਗੜ੍ਹ ਵੀ ਹੈ, ਇੱਥੇ ਵੀ ਹੈ, ਇੱਥੇ ਬੜੇ ਸ਼ੇਖੀ ਮਾਰ ਕੇ ਦੱਸਦੇ ਹਾਂ, ਮੈਂ ਇੰਨੇ ਪਲਾਜ਼ੇ ਲੈ ਲਏ, ਆਹ ਲੈ ਲਏ, ਸਿਰ ਦੇ ਤੁਹਾਡੇ ਵਾਲ ਨਹੀਂ ਹਾੜਦੇ, ਤੁਸੀਂ ਪੇਸ਼ੈਂਟ ਹੋ, ਇਲਾਜ ਕੋਈ ਤੁਹਾਡੇ ਹੈ ਨਹੀਂ, ਕੌਣ ਅੱਗੇ ਪਿੱਛੋਂ ਸੰਭਾਲੂਗਾ? ਤੁਸੀਂ ਕਹੋਗੇ ਤੁਹਾਨੂੰ ਬਾਅਦ 'ਚ ਦੇਵਾਂਗੇ, ਮੈਂ ਕਹਿੰਦਾ ਬਿਲਕੁਲ ਨਾ ਲਈਓ, ਤੁਸੀਂ ਨਾਲ ਹੀ ਲੈ ਕੇ ਜਾਓ ਧਰਮਰਾਜ ਕੋਲੇ, ਉਹ ਤਾਂ ਤੁਹਾਡੀ ਮਜਬੂਰੀ ਆਪੀ ਵਾਲੇ ਨੇ ਵੰਡ ਲੈਣੀ ਹੈ ਗੌਰਮੈਂਟ ਦੇ ਮੁਤਾਬਕ। ਤੁਹਾਡੇ ਦਿੰਦੇ ਹੋਏ ਤਾਂ ਤੁਸੀਂ 2 ਪੈਸੇ ਮੰਦਰ 'ਚ ਨਹੀਂ ਚੜਾਉਂਦੇ, ਕਿਤੇ ਦਾਨ ਨਹੀਂ ਕਰਦੇ, ਕਦੇ ਗਲਤੀ ਨਾ ਕਿਤੇ ਕੰਬਲ ਕਰ ਦਿੰਦੇ, ਪਤਾ ਨਹੀਂ 100 ਵਾਰੀ ਸੁਣਾਉਂਦੇ ਹੋ। ਸੋ ਇਸ ਕਰਕੇ ਬਾਬਾ ਮੇਹਰ ਜੀ ਨੇ, ਸੰਤ ਮੇਹਰ ਜੀ ਨੇ ਇਹੀ ਗੱਲ ਕਹੀ ਸੀ, ਡੋਂਟ ਵਰੀ ਬੀ ਹੈਪੀ। ਉਹ ਤਾਂ ਹੀ ਤੁਸੀਂ ਖੁਸ਼ ਰਹੋਗੇ ਜਦੋਂ ਤੁਸੀਂ ਜਿਹੜੇ ਕੁਦਰਤ ਦੇ ਨਿਯਮ ਬਣਾਏ ਨੇ ਉਹਨਾਂ ਨੇ, ਪਰਮਾਤਮਾ ਨੇ ਤੁਹਾਨੂੰ ਦੁਖੀ ਹੋਣ ਕਰਕੇ ਨਹੀਂ ਨਿਯਮ ਬਣਾਏ ਸੀ, ਉਹਨੇ ਆਪਣੀ, ਕੋਈ ਮਾਂ ਬਾਪ ਆਪਣੀ ਔਲਾਦ ਨੂੰ ਦੁਖੀ ਦੇਖਣਾ ਚਾਹੁੰਦਾ? ਸਾਡਾ ਜਿਹੜਾ ਅਸਲੀ ਪਰਮਾਤਮਾ ਮਾਂ ਬਾਪ ਹੈ, ਪਰਮਾਤਮਾ ਹੈ, ਤੇ ਉਹ ਸਾਨੂੰ ਕਿਉਂ ਦੁਖੀ ਦੇਖਣਾ ਚਾਹੂਗਾ? ਪਰ ਅਸੀਂ ਉਹ ਪਿੱਠ ਕਰ ਲਈ,
ਅਸੀਂ ਉਹਦੇ ਉਲਟ ਚੱਲਣ ਲੱਗ ਗਏ, ਉਹਦਾ ਕਹਿਣਾ ਨਹੀਂ ਮੰਨਦੇ। ਜਦੋਂ ਅਸੀਂ ਕਹਿਣਾ ਮੰਨਾਂਗੇ, ਡੋਂਟ ਵਰੀ ਬੀ ਹੈਪੀ। ਸੋ ਸੁਣੋ ਹੁਣ ਅਮਿਤਾਭ ਬੱਚਨ ਜੀ ਦਾ ਅਖੀਰਲਾ ਗਾਣਾ ਡੋਂਟ ਵਰੀ ਬੀ ਹੈਪੀ, ਤੀਸਰਾ ਗਾਣਾ। ਸੋ ਇਹਦੇ ਨਾਲ ਹੀ ਮੈਨੂੰ ਆਗਿਆ ਦਿਓ, ਕਿਸੇ ਨੂੰ ਜੇ ਕਿਹਾ ਗਿਆ ਉਹਦੇ ਲਈ ਮਾਫ਼ੀ। ਅਗੇਨ ਜਿਹੜੇ ਵੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਦੋਨੇ ਆ ਜੋੜ ਕੇ ਥੈਂਕ ਯੂ ਵੈਰੀ ਮਚ।
Problem, ki problem, don't worry, be happy, don't worry, be happy, don't worry, be happy. Are bahar hai, problem, ghar mein hai, problem, aage piche, aaju baaju, problem, ki problem, don't worry. Be happy, don't worry, be happy, don't worry, be happy. परिवार कंट्रोल करो, दो के बाद बस करो, परिवार कंट्रोल करो, दो के बाद बस करो, डोंट वरी बी हैप्पी, डोंट वरी बी हैप्पी, डोंट वरी बी हैप्पी। La 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 la. ਟਿਕਟ ਕਟਾ ਕੇ ਸਿਨੇਮਾ ਜਾ, ਆਏਗਾ ਬੜਾ ਮਜ਼ਾ, ਟਿਕਟ ਕਟਾ ਕੇ ਸਿਨੇਮਾ ਜਾ, ਆਏਗਾ ਬੜਾ ਮਜ਼ਾ, ਡੋਂਟ ਵਾਰੀ ਬੀ ਹੈਪੀ, ਡੋਂਟ ਵਾਰੀ ਬੀ ਹੈਪੀ, ਡੋਂਟ ਵਾਰੀ ਬੀ ਹੈਪੀ,
ਡੋਂਟ ਵਾਰੀ ਬੀ ਹੈਪੀ ਯਾਰ।
The views expressed on the preceding program may not necessarily be those of the owner or management of WTOR radio station.
Tanu personal support worker kyon banna chahida? Dujiyan de jeevan vich badlav lyaun layi. Sirf 5 mahinyan vich apna certificate hasil karo ate dekhbhal vich apna career shuru karo. Vadhere janan layi ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਸੋਹਣਾ ਹੋਵੇ ਬਿਨਾ ਨਹੀਂ ਉਜੜ।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर की पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर वधिया क्वालिटी ते डिस्काउंटेड प्राइस ते मिल जाता सोडी फर्नीचर तो 3 साल ले नो ब्याज।
142 कैनेडी रोड ब्रैम्पटन 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप,